ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ, ਇਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ, ਜੋ ਕਿ ਟੋਰਾਂਟੋ ਦਾ ਸਮਾਂ ਹੈ, ਮਾਇੰਡ ਐਂਡ ਬਾਡੀ ਪ੍ਰੋਗਰਾਮ ਤੁਹਾਡੇ ਲਈ ਮੈਂ ਪੇਸ਼ ਕਰਦਾ, ਜਿਹਦੇ ਵਿੱਚ ਜ਼ਿਆਦਾਤਰ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ, ਪੋਲੀਟਿਕਸ ਵੀ ਡਿਸਕਸ ਕੀਤਾ ਜਾਂਦਾ, ਸੋਸ਼ਲ ਐਕਟੀਵਿਟੀਜ਼ ਵੀ ਕੀਤੀ ਜਾਂਦੀ, ਨਾਲ ਦੇ ਨਾਲ ਅਸੀਂ ਮੈਡੀਕਲ ਦੇ ਉੱਪਰ ਵੀ, ਜਿਹੜੇ ਕੈਨੇਡੀਅਨ ਲਾਇਸੈਂਸ ਡਾਕਟਰ ਨੇ, ਅਮੈਰੀਕਨ ਲਾਇਸੈਂਸ ਡਾਕਟਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਜਿਹੜਾ ਪ੍ਰੋਗਰਾਮ ਹੈ ਉਹ, ਕਿਉਂਕਿ ਅੱਜ ਫਾਦਰਸ ਡੇ ਹੈ, ਮੈਨੂੰ ਸਵੇਰੇ ਸਵੇਰੇ ਮੈਸੇਜ ਮਿਲਿਆ। ਐਕਚੁਅਲੀ ਮੈਂ ਓਨੈਸਟਲੀ ਦੱਸਦਾ, ਮੇਰੇ ਦਿਮਾਗ 'ਚ ਨਹੀਂ ਸੀ, ਵੈਸੇ ਵੀ ਫਾਦਰ ਡੇ ਨੂੰ ਕੌਣ ਯਾਦ ਕਰਦਾ, ਮਦਰਸ ਡੇ ਨੂੰ ਲੋਕ ਯਾਦ ਕਰਦੇ ਨੇ। ਸੋ ਮੈਨੂੰ ਮੇਰੇ ਫਰੈਂਡ ਦਾ, ਮਿਸਟਰ ਸੁਨੀਲ ਖੰਨਾ ਦਾ ਮੈਸੇਜ ਮਿਲਿਆ, ਉਹਨਾਂ ਨੇ ਹੈਪੀ ਫਾਦਰਸ ਡੇ ਕਿਹਾ ਸੀ, ਤੇ ਮੈਨੂੰ ਯਾਦ ਆ ਗਿਆ ਵੀ ਓਹੋ ਅੱਜ ਤਾਂ ਫਾਦਰਸ ਡੇ ਹੈ। ਸੋ ਮੈਂ ਸੋਚਿਆ ਵੀ ਅੱਜ ਫਾਦਰਸ ਡੇ ਦੇ ਉੱਤੇ ਗੱਲਬਾਤ ਕਰਾਂਗੇ ਸਿੰਪਲ ਤਰੀਕੇ ਦੇ ਨਾਲ, ਤੇ ਨਾਲ ਦੀ ਨਾਲ ਡਾਕਟਰ ਅੰਕੁਸ਼ ਗੋਇਲ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਇੰਚਾਰਜ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕੋਈ ਰਾਊਂਡ ਅਬਾਊਟ 10-15 ਤੇ, ਜਦੋਂ ਜੇ ਫੋਨ ਮਿਲ ਗਿਆ, ਗੱਲ ਤਾਂ ਫੋਨ ਮਿਲਣ ਦੀ ਹੈ, ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਵੀ ਕੋਈ ਕਾਲ ਕਰਨੀ ਹੈ ਸਟੂਡੀਓ ਤੇ, ਤੁਸੀਂ ਮੋਸਟ ਵੈਲਕਮ ਕਰ ਸਕਦੇ ਹੋ। 416-620-1778 ਸਟੂਡੀਓ ਦਾ ਨੰਬਰ ਹੈ, ਫਾਦਰ ਡੇ ਦੇ ਉੱਤੇ ਗੱਲਬਾਤ ਕਰੋ, ਕੋਈ ਤੁਸੀਂ ਮੈਸੇਜ ਦੇਣਾ, ਬੜੀ ਸ਼ੌਕ ਨਾਲ ਤੁਸੀਂ ਦੇ ਸਕਦੇ ਹੋ। ਦੂਸਰਾ, ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿੰਦਾ ਕਿ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਤਾਬਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰਾਪਰਟੀ ਤੁਹਾਡੀ ਦੁਕਾਨ ਹੋ ਸਕਦਾ, ਤੁਹਾਡਾ ਮਕਾਨ ਹੋ ਸਕਦਾ, ਤੁਹਾਡਾ ਫਾਰਮ ਹੋ ਸਕਦਾ, ਤੁਹਾਡਾ ਗੈਸ ਸਟੇਸ਼ਨ ਹੋ ਸਕਦਾ, ਕੁਛ ਵੀ ਹੋਵੇ, ਜਾਂ ਖਰੀਦੋਗੇ ਜਾਂ ਵੇਚੋਗੇ, ਉਹਦੇ ਲਈ ਤੁਹਾਨੂੰ ਰੀਅਲ ਸਟੇਟ ਦੇ ਏਜੰਟ ਦੀ ਲੋੜ ਹੈ, ਉਹਨੇ ਕਮਿਸ਼ਨ ਖਾਣੀ ਹੈ ਦੋਨਾਂ ਪਾਸੋਂ, ਤੇ ਤੁਹਾਡਾ ਕੰਮ ਕਰਾ ਦੇਣਾ ਵਿਚੋਲਗੀ ਨਾਲ। ਸੋ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਤੁਸੀਂ 2 ਨੂੰ ਬੁਲਾ ਲਓ, 3 ਨੂੰ ਬੁਲਾ ਲਓ, 4 ਨੂੰ ਬੁਲਾ ਲਓ, 5 ਨੂੰ, ਉਹਨਾਂ ਨੇ ਆਉਣਾ ਆਪਣੀ ਗਾਉਣ ਲਈ ਹੈ, ਤੁਹਾਡੇ ਕਰਕੇ ਨਹੀਂ ਆਉਣਾ, ਤੁਹਾਡੇ ਤੇ ਕੋਈ ਆਸਾਨ ਨਹੀਂ, ਕਿਉਂਕਿ ਪੈਸੇ ਤਾਂ ਉਹਨਾਂ ਨੇ ਥੱਬੇ ਬਣਾਉਣੇ ਨੇ, ਇਸ ਕਰਕੇ ਤੁਹਾਡੇ ਸਮੇਂ ਮੁਤਾਬਕ ਤੇ ਤੁਹਾਡੀ ਥਾਂ ਦੇ ਮੁਤਾਬਕ ਆਉਣਗੇ, ਉਹਨਾਂ ਨਾਲ ਗੱਲਬਾਤ ਕਰੋ, ਤੇ ਤੁਹਾਨੂੰ ਫਿਰ ਜੱਜਮੈਂਟ ਹੋਜੂਗੀ ਕਿਹੜਾ ਤੁਹਾਡੇ ਲਈ ਠੀਕ ਹੈ, ਜਿਹੜਾ ਵੀ ਠੀਕ ਹੈ ਉਹਦੇ ਨਾਲ ਤੁਸੀਂ ਟਾਈ ਅਪ ਕਰ ਲਓ। ਸੋ ਉਹਦੇ ਵਿੱਚ ਇੱਕ ਮੈਂ ਨਾਂ ਹਮੇਸ਼ਾ ਅਰਫਾ ਮੁਜ਼ੱਫਰ ਜੀ ਦਾ ਦਿੰਦਾ, ਮੈਂ ਇਹ ਨਹੀਂ ਕਿਹਾ ਵੀ ਉਹਨਾਂ ਨੂੰ ਕੰਮ ਦਿਓ, ਉਹਨਾਂ ਨਾਲ ਡੀਲ ਕਰਕੇ ਦੇਖੋ, ਪਰ ਮੈਂ ਇੰਨੀ ਗੱਲ ਕਹਿ ਸਕਦਾ ਕਿ ਉਹ ਸ਼ੀਜ਼ ਏ ਲੇਡੀ ਆਫ ਵਰਡਸ, ਪ੍ਰਿੰਸੀਪਲ ਦੇ ਲੇਡੀ ਹੈ, ਇਹ ਨਹੀਂ ਹੈ ਵੀ ਹੇਰਾ ਫੇਰੀਆਂ ਜਾਂ ਕਰੇ ਜਾਂ ਕੁਛ ਹੋਰ ਕਰੇ ਪੈਸੇ ਦੇ ਮਗਰ ਭੱਜਣ ਵਾਲੇ, ਨਹੀਂ ਹੈ, ਜੋ ਵੀ ਗੱਲ ਹੈ ਸਪਸ਼ਟ ਤੇ ਕਲੀਅਰ ਕਰਨਗੇ, ਤੁਹਾਡੇ ਪੈਸੇ ਵੀ ਬਚਾਉਣਗੇ, ਪਰ ਫੇਰ ਵੀ ਇਹ ਤਾਂ ਮੈਂ ਕਹਿਣਾ, ਜਦੋਂ ਤੁਸੀਂ ਡੀਲ ਕਰੋਗੇ ਤੁਹਾਨੂੰ ਪਤਾ ਲੱਗ ਜੂ, ਜੇ ਬਹੁਤ ਵਧੀਆ ਨੇ ਉਹਨਾਂ ਨੂੰ ਦੇ ਦਿਓ, ਤੇ ਨਹੀਂ ਜਿੱਥੇ ਤੁਹਾਡਾ ਜੀ ਕਰਦਾ ਉਹਨਾਂ ਨੂੰ ਦੇ ਦਿਓ, ਸਿਰਫ ਮੈਂ ਤਾਂ ਇਹ ਕਹਿੰਦਾ ਇੱਕ ਬੰਦੇ ਨੂੰ ਨਾ ਦਿਓ। ਸੋ ਜੇ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਬੁਲਾਉਣਾ ਤਾਂ ਡੈਫੀਨੇਟਲੀ ਤੁਹਾਨੂੰ ਫੋਨ ਕਰਨਾ ਪਊਗਾ, ਉਹਨਾਂ ਦਾ ਨੰਬਰ ਹੈਗਾ 647-898-6245, ਫੋਨ ਕਰੋ, ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ, ਤਾਂ ਕਿ ਪਿੱਛੋਂ ਪਛਤਾਉਣਾ ਨਾ ਪਵੇ। ਅੱਜ ਕਿਉਂਕਿ ਫਾਦਰਸ ਡੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਸੋ ਪਹਿਲਾਂ ਫਾਦਰਸ ਡੇ ਦੀ ਇੱਕ ਸੌਂਗ ਸੁਣ ਲਈਏ, ਤੇ ਉਸ ਤੋਂ ਬਾਅਦ ਜੇ ਡਾਕਟਰ ਅੰਕੁਸ਼ ਨਾਲ ਗੱਲ ਫੋਨ ਮਿਲ ਗਿਆ ਉਹਨਾਂ ਨਾਲ ਗੱਲ ਕਰਾਂਗੇ, ਤੇ ਫਿਰ ਉਸ ਤੋਂ ਬਾਅਦ ਰਾਈਟ ਵੇ ਆਪਾਂ ਫਾਦਰਸ ਡੇ ਦੇ ਉੱਤੇ ਤੁਸੀਂ ਕੋਈ ਵੀ ਮੈਨੂੰ ਫੋਨ ਕਰ ਸਕਦੇ ਹੋ। ਸੁਣੋ ਗਾਣਾ।
महिमा सब ही सुना दे, मैं बतलाऊं क्या है पिता।
माँ की महिमा सब ही सुना दे, मैं बतलाऊं क्या है पिता।
रोटी कपड़ा और मकान परिवार का सारा जहां है पिता। माँ की महिमा सब ही सुना दे, मैं बतलाऊं क्या है पिता।
माँ की महिमा सब ही सुना दे, मैं बतलाऊं क्या है पिता।
पिता से ही तो हर बच्चे के होते हजारों सपने हैं। पिता से ही तो हर बच्चे के होते हजारों सपने हैं। पिता है संग तो हर बाजार के सारे खिलौने अपने हैं। बच्चों की हर आशा खुशियों का है इंतजार पिता। माँ की महिमा सब ही सुना दे, मैं बतलाऊं क्या है पिता। छलक कर सबको ही दिख जाती है। माँ की ममता छलक छलक कर सबको ही दिख जाती है। प्यार पिता का होता है गूंगा, दुनिया समझ न पाती है। कर सको तो महसूस करो, नहीं दिखता है ऐसा प्यार पिता। माँ की महिमा सब ही सुना दे, मैं बतलाऊं क्या है पिता।
माँ की महिमा सब ही
तो माँ को अपना एक अलग परिवार मिला। पिता से ही तो माँ को अपना एक अलग परिवार मिला। पिता से ही तो माँ को माँ कहलाने अधिकार मिला। माँ की बिंदिया और सुहाग ममता का है आधार पिता। माँ की महिमा सब ही सुनाते मैं बतलाऊं क्या है पिता।
माँ की महिमा सब ही सुनाते मैं बतलाऊं क्या है पिता।
सबकी जरूरत सबकी खुशियाँ सोचे वो बंधन है पिता। सबकी जरूरत सबकी खुशियाँ सोचे वो बंधन है पिता। क्या होगा कब कैसे होगा हर पल का चिंतन है पिता। अंकुश बच्चों के खातिर अपना सुख भूले वो है पिता। माँ की महिमा सब ही सुनाते मैं बतलाऊं क्या है पिता।
माइंड एंड बॉडी प्रोग्राम देख रहे लखां ही दर्शकां ते लखां ही श्रोतियां नूं डॉक्टर निंदर रवि दा प्यार भरिया नमस्कार सलाम अलैकुम सत श्री अकाल एंड वेरी गुड मॉर्निंग। सब तो पहला तो साडी जिहड़ी लाइन है वह डॉक्टर अंकुश गोयल नाल मिल गई जिहड़ी कि BNC मैडिकल सेंटर दे कर्ता धर्ता ने कनेडियन लाइसेंस होल्डर ने। मैनू यह दसते बड़ी खुशी हो रही है कि ब्रैम्पटन दे विच आलमोस्ट 574 फैमिली फिजिशियन ने फैमिली डॉक्टर ने ते जे तुसी उन्हां दे रिव्यूज पढ़ो तो डॉक्टर अंकुश टोटल ब्रैम्पटन दे विच नंबर थर्ड ने यंग डॉक्टर। जो तुसी इस तरह नहीं इत्थे कोई इंडिया वाला सिस्टम है कि पैसे दे के लिखवा लो बकायदा उहदा रिकॉर्ड हुंदा है वी किने की कमेंट दिते ने। सो बाकी वाह पिया जाने जां राह पिया जाने जो तुसी डील करोगे आप ही पता लग जूगा। डॉक्टर अंकुश मेरे नाल इस वेले लाइन ते ने सो पहला उन्हां दा वेलकम कर लिए। डॉक्टर अंकुश वेलकम टू द शो।
थैंक यू सो मच फॉर हैविंग मी।
डॉक्टर साहब मैनू यह दसो भी तुसी जिथे फैमिली फिजिशियन तुहाडी ब्रैम्पटन ते कंट्री ब्रैम्पटन दे विच जिहड़ी कंट्री साइड ते ब्रैमली ते तुहाडा अर्जेंट केयर है 365 दे 365 दिन खुलदा है। कोई छुट्टी नहीं हुंदी नवें साल दी क्रिसमस दी सारा खुलदा है। पर उथे जिथे तुसी अर्जेंट केयर दी सर्विसेज दिंदे हो फैमिली डॉक्टर्स भी बहुत ने डॉक्टर सोनाली ने डॉक्टर किमी ने डॉक्टर सेवा कुमार ने डॉक्टर अल शाबी ने डॉक्टर गिल ने ते तुसी उन्हां दे इंचार्ज हो। उस तो इलावा पिछले 2 महीनों तो तुसी होर सर्विसेज भी शुरू कीतियां ने ते उन्हां दे बारे कुछ तुसी दसोगे जिहड़ियां कि कवर नहीं है गवर्नमेंट वल्लों लोग अपने पैसे दे के क्योंकि अज साइंस दा जमाना है ब्यूटी हरेक बंदा ख्याल करदा जदों असीं ब्यूटीशियन कोले जाने आ उत्थे जाके पैसे दिंदे आ ओह जिहड़े साडा मेकअप वगैरा जो भी कुछ करदे ने ओह 5-4 घंटियां लई हुंदा क्योंकि ब्याह शादी जां पार्टियां जाने आ असीं। पर इह जिहड़ी साइंस दी तरक्की करके कुछ इन्हां ने अपने सिस्टम बनाए ने जिन्हां दे नाल साल साल 2-2 साल 3-3 साल कई वारी सारी उम्र तुहाडा फायदा हो जांदा वी पैसे भी बहुत घट खर्चदे ने। सो उन्हां सर्विसिज दे बारे जो तुसीं BNC अर्जेंट केयर च दे रहे हो इन स्पाइट ऑफ अर्जेंट केयर दे फैमिली प्रैक्टिस दे ए केड़िया सर्विस ने कुछ दसोंगे प्लीज।
हां जी ए बेसिकली वो सर्विसेज तो अलावा जिहड़े नवें असीं शुरू कीतियां वो हैगियां लाइक IV थेरेपी। आई वी थेरेपी दा मतलब इंट्रावीनस थेरेपी ओहदे च असीं वी गिव लाइक अ डिफरेंट वैरायटी ऑफ विटामिन बिकॉज समटाइम्स यू नो ऑफ्टन टाइम्स लोकां नूं लाइक टायर्डनेस रहिंदी है थकावट एंड इवन दो ओ मे बी मल्टीविटामिन लै रहे आ जो वो लै नहीं सकते मे बी उन्होंने स्टमिक दुखता है जो कॉन्स्टिपेशन होंगी है जो फॉर वट एवर रीजन नहीं लै सकते असी IV वाइटमिन दिने जिदे नाल लाइक इट्स गुड फॉर योर हेयर नेल स्किन एनर्जी लेवल। IV दे विच असी आल्सो आयरन दिने same thing. Sometimes, not sometimes, very, very often, lokan di iron low hundi, especially jede ladies, jina de monthly period cycles on there. They, even though oh, koshish kar de bhi iron hundi, jada khan, ja goli khan, sabde same thing, constipation, stomach pain, jo bhi reason hai. Or even, sometimes oh kha bhi rahe, tamani baad bhi, for IV iron na, you know, kafi baad bhi hai. And these are safe and effective, methods. And is to alawa, there's like Botox and fillers, which is more like cosmetic. So, jay kisan de wrinkles hai gaya, face se, or they want a certain parts of their face to look better, younger, healthier. Those are the services that we offer.
हाँ जी सो जी डॉक्टर साहब तुसी आईवी की गल की है ते मैं अपना पर्सनल तजर्बा भी तुहाडे नाल कर लैणा सांझा क्योंकि मेरे पैर ठंडे रहिंदे सीगे डॉक मेरे जिहड़े फैमिली डॉक्टर सी मैं उन्हां कोल जांदा सीगा ओह कहिंदे सी तुहाडी आयरन की कमी है ओह मैनूं उन्होंने बड़े तरह के कैप्सूल भी दिते उन्होंने कहा भी तुसी ब्रोकली खाया करो तुसी पालक खाया करो जिहदे विच ज्यादा आयरन है सारा कुछ करके देख लिया पर ओह वधी नहीं ਜਦੋਂ ਵੀ ਤਿੰਨ ਮਹੀਨੇ ਪਿੱਛੋਂ ਜਾਂਦੇ ਆ ਉਹ ਜਿਹੜੀ ਹੈਗੀ ਆਇਰਨ ਮੂਲੀ ਵੱਧਦੀ ਸੀ ਉਹ ਕਹਿੰਦੇ ਨਹੀਂ ਬਹੁਤ ਘੱਟ ਹੈ ਬਹੁਤ ਘੱਟ ਹੈ ਜਦੋਂ ਫਿਰ ਤੁਸੀਂ ਆਈਵੀ ਦਾ ਇੰਜੈਕਸ਼ਨ ਲਗਾਇਆ ਤੇ ਮੈਨੂੰ ਯਾਦ ਹੈ ਇਹ ਗੱਲ ਸੱਚਾਈ ਹੈ ਕਿ ਵਿਦਿਨ ਲੈਸ ਦੈਨ ਈਵਨ 72 ਆਵਰਸ ਤੁਸੀਂ ਜਦੋਂ ਮੈਨੂੰ ਪੁੱਛਿਆ ਮੈਂ ਕਿਹਾ ਹਾਂ ਤਾਕਤ ਆ ਗਈ ਤੇ ਪੈਰ ਵੀ ਮੇਰੇ ਠੰਡੇ ਹੋਣੇ ਬੰਦ ਹੋ ਗਏ ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਗਲੂਕੋਸ ਲਗਾਉਂਦੇ ਸੀ ਤਾਕਤ ਆ ਜਾਂਦੀ ਸੀ ਇਸੇ ਤਰ੍ਹਾਂ ਹੀ ਉਹ ਜਿਹੜੇ ਟੀਕੇ ਨੇ ਕਿਸੇ ਨੂੰ ਆਇਰਨ ਦੀ ਕਮੀ ਹੈ ਕਿਸੇ ਨੂੰ ਵਿਟਾਮਿਨ ਡੀ ਦੀ ਕਮੀ ਹੈ ਕਿਸੇ ਨੂੰ ਸੀ ਦੀ ਕਮੀ ਹੈ ਜੋ ਕੁਝ ਵੀ ਹੈ ਤਾਂ ਡਾਕਟਰ ਸਾਹਿਬ ਦੱਸਣਗੇ ਉਹ ਲਾ ਦਿੰਦੇ ਨੇ ਤੇ ਤੁਹਾਡੀ ਰਾਈਟ ਵੇ ਜਿਹੜੀ ਹੈ ਨਾ ਤੁਹਾਡੇ ਚ ਐਨਰਜੀ ਆ ਜਾਂਦੀ ਹੈ ਜਿਵੇਂ ਕਹਿੰਦੇ ਨੇਲਸ ਵਾਲਾਂ ਦਾ ਸਾਰਿਆਂ ਦਾ ਫਾਇਦਾ ਹੁੰਦਾ ਤੇ ਉਹ ਡਾਕਟਰ ਸਾਹਿਬ ਨੇ ਸ਼ੁਰੂ ਕੀਤੀ ਹੈ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਇਸ ਤਰ੍ਹਾਂ ਹੀ ਬੋਟੈਕਸ ਦੇ ਬਾਰੇ ਗੱਲ ਕੀਤੀ ਹੈ ਬੋਟੈਕਸ ਹੁੰਦੀ ਹੈ ਜੇ ਮੱਥੇ ਦੇ ਝੂੜੀਆਂ ਪੈ ਗਈਆਂ ਅੱਖਾਂ ਦੇ ਕੋਲੇ ਪੈ ਜਾਂਦੀਆਂ ਸਮਝ ਲਓ ਬਿਊਟੀ ਦਾ ਕੰਮ ਹੈ ਉੱਥੇ ਆਪਾਂ ਮੋਟੇ ਮੋਟੇ ਪਾਊਡਰ ਲਾ ਕੇ ਫੇਸ ਲਾ ਕੇ ਸੱਜ ਜਾਂਦੇ ਹਾਂ ਤੇ ਸ਼ਾਮ ਨੂੰ ਫੇਰ ਉਹੀ ਹਾਲ ਪਰ ਇਹ ਜਿਹੜੇ ਬੋਟੈਕਸ ਵਗੈਰਾ ਕਰਦੇ ਨੇ ਤੇ ਉਹਦੇ ਨਾਲ 6 ਮਹੀਨੇ ਸਾਲ 2 ਸਾਲ ਮੈਨੂੰ ਹੁਣ ਪਤਾ ਨਹੀਂ ਐਗਜੈਕਟਲੀ ਤੁਹਾਨੂੰ ਡਾਕਟਰ ਸਾਹਿਬ ਤੁਸੀਂ ਜੋ ਗੱਲ ਕਰੋ ਕਰ ਲੈਂਦੇ ਹੋ ਇਸੇ ਤਰ੍ਹਾਂ ਹੀ ਜਿਹੜੇ ਫਿਲਰਸ ਨੇ ਉਹ ਜਿੱਥੇ ਟੋਏ ਵਗੈਰਾ ਪੈ ਜਾਂਦੇ ਨੇ ਉਹਨੂੰ ਇਸ ਤਰ੍ਹਾਂ ਦੀ ਉਹ ਨਾੜ ਦੇ ਵਿੱਚ ਲਾ ਕੇ ਉਹਦੇ ਨਾਲ ਪੂਰਾ ਹੁੰਦੇ ਨੇ ਇਸ ਤਰ੍ਹਾਂ ਦੀ ਨਵੀਆਂ ਸਾਇੰਸ ਦੀ ਟੈਕਨੋਲੋਜੀ ਹੈ ਤੇ ਡਾਕਟਰ ਸਾਹਿਬ ਜੇ ਕਿਸੇ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੇ ਕੋਈ ਸਪੈਸ਼ਲ ਫੋਨ ਨੰਬਰ ਹੈ ਕਿਉਂਕਿ ਲੋਕਾਂ ਦੀ ਇਹ ਕੰਪਲੇਨ ਹੁੰਦੀ ਸੀਗੀ ਕਿ ਜਦੋਂ ਅਸੀਂ BNC ਅਰਜੈਂਟ ਕੇਅਰ ਤੇ ਫੋਨ ਕਰਦੇ ਹਾਂ ਉਹ ਹਮੇਸ਼ਾ ਬਿਜ਼ੀ ਹੈ ਮੈਂ ਉਹਨਾਂ ਨੂੰ ਕਹਿੰਦਾ ਸੀ ਬਿਜ਼ੀ ਤਾਂ ਰਹਿਣਾ ਹੀ ਹੈ ਕਿਉਂਕਿ ਉਹ ਪੂਰੀ ਕਲੀਨਿਕ ਹੀ ਬਿਜ਼ੀ ਹੈ ਇਸ ਕਰਕੇ ਤੁਸੀਂ ਇੱਕ ਨਵਾਂ ਫੋਨ ਨੰਬਰ ਲਗਾਇਆ ਕਿ ਸਿਰਫ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਬੋਟੈਕਸ IV ਦੀ ਜਾਂ ਫਿਲਰ ਦੇ ਬਾਰੇ ਕੁਝ ਪੁੱਛਣਾ ਇੰਦਰ ਸਾਡੇ ਮੈਨੇਜਰ ਨੇ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਤੁਸੀਂ ਜੇ ਤੁਹਾਡੇ ਫੋਨ ਨੰਬਰ ਯਾਦ ਹੈ ਤਾਂ ਪਲੀਜ਼ ਦਿਓ
ਸ਼ੋਰ ਇਟਸ 437-757-8191
437-757-8191 ਇਹ ਫੋਨ ਤੇ ਤੁਸੀਂ ਗੱਲ ਕਰ ਸਕਦੇ ਵੈਸੇ ਜੇ ਤੁਸੀਂ ਕਲੀਨਿਕ ਤੇ ਵੀ ਜਾਣਾ ਜਿਹੜੀ ਕਿ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਬਿਲਕੁਲ ਨੁੱਕਰ ਦੇ ਉੱਤੇ ਹੈ ਬ੍ਰੈਮਲੀ ਤੇ ਕੰਟਰੀ ਸਾਈਡ ਮੈਂ ਕਿਹਾ ਉਹਦੀ ਨੁੱਕਰ ਦੇ ਉੱਤੇ ਹੈ ਤੇ ਉਹਦੇ ਵਿੱਚ ਤੁਸੀਂ ਜਾ ਕੇ ਵਿੱਚੀ ਸਾਡੀ ਫਿਜੀਓ ਹੈ ਵਿੱਚੀ ਫਾਰਮੇਸੀ ਹੈ ਵਿੱਚੀ ਆਈ ਡਾਕਟਰਸ ਨੇ ਵਿੱਚੀ ਅਰਜੈਂਟ ਕੇਅਰ ਹੈ ਸਾਰਿਆਂ ਦਾ ਇੱਕੋ ਹੀ ਗੇਟ ਹੈ ਉੱਥੇ ਤੁਸੀਂ ਜਾ ਕੇ ਵੀ ਗੱਲਬਾਤ ਕਰ ਸਕਦੇ ਜੇ ਫੋਨ ਤੇ ਕਰ ਲਓ ਤਾਂ ਤੁਹਾਨੂੰ ਵਧੀਆ ਸੂਚਨਾ ਮਿਲ ਜੂਗੀ ਸੋ ਡਾਕਟਰ ਸਾਹਿਬ ਕੁਝ ਹੋਰ ਦੱਸਣਾ ਚਾਹੁੰਦੇ ਹੋ ਮੈਨੂੰ ਪਤਾ ਤੁਸੀਂ ਬਿਜ਼ੀ ਹੋ ਅੱਜ ਫਾਦਰਸ ਡੇ ਕਰਕੇ ਤੇ ਉਹ
ਹੈਪੀ ਫਾਦਰਸ ਡੇ ਟੂ ਯੂ
ਓਕੇ ਥੈਂਕ ਯੂ ਓਕੇ ਓਕੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ
ਥੈਂਕ ਯੂ
ਬਾਏ ਸੋ ਇਹ ਸੀ ਡਾਕਟਰ ਅੰਕੁਸ਼ ਜਿਹੜੇ ਕਿ ਦੱਸ ਰਹੇ ਸੀ ਜਿਹੜੀਆਂ ਉਨ੍ਹਾਂ ਨੇ BNC ਮੈਡੀਕਲ ਸੈਂਟਰ ਦੇ ਉੱਤੇ ਜਾਂ BNC ਅਰਜੈਂਟ ਕੇਅਰ ਦੇ ਉੱਤੇ ਨਵੀਆਂ ਜਿਹੜੀਆਂ ਸਰਵਿਸ ਸ਼ੁਰੂ ਕੀਤੀਆਂ ਨੇ ਬੋਟੈਕਸ ਜਿਵੇਂ ਕਿ ਝੂੜੀਆਂ ਵਗੈਰਾ ਪੈ ਜਾਂਦੀਆਂ ਅੱਖਾਂ ਦੇ ਕੋਲੇ ਮੱਥੇ ਦੇ ਪੈ ਜਾਂਦੀਆਂ ਬੁੱਲਾਂ ਦੇ ਕੋਲੇ ਪੈ ਜਾਂਦੀਆਂ ਉਹ ਇਹ ਕੋਈ ਇੰਜੈਕਸ਼ਨ ਵਗੈਰਾ ਹੁੰਦਾ ਮੈਨੂੰ ਹੁਣ ਇਹ ਨਾ ਸੋਚੋ ਕਿ ਮੈਂ ਤਾਂ ਇੱਕ ਲੇਮੈਨ ਜੋ ਰੱਖਦਾ ਉਹਦੇ ਨਾਲ ਜਿਵੇਂ ਆਪਣੇ ਸੈਲੈਬ੍ਰਿਟੀ ਨੇ ਮਾਧੁਰੀ ਦੀਕਸ਼ਿਤ ਨੂੰ ਦੇਖ ਲਓ ਜਤਿੰਦਰ ਨੂੰ ਦੇਖ ਲਓ ਕਿੰਨੀਆਂ ਉਹ ਗੱਲਾਂ ਭਰੀਆਂ ਪਈਆਂ ਲੱਗਦੀਆਂ ਨੇ ਸੋਹਣੇ ਹੋਣ ਲਈ ਬਣਾਉਂਦੇ ਨੇ ਜੇ ਇੱਕ ਤਾਂ ਪਾਊਡਰ ਲਾ ਕੇ ਹੋ ਜਾਂਦੇ ਨੇ ਮੇਕਅਪ ਲਾ ਕੇ ਹੁੰਦੇ ਨੇ ਤੇ ਇੱਕ ਉਹ ਕੁਝ ਘੰਟਿਆਂ ਲਈ ਹੁੰਦਾ ਤੇ ਇਹ ਥੋੜਾ ਜਿਹਾ 6 ਮਹੀਨੇ ਸਾਲ 1.5 ਸਾਲ ਰਹਿੰਦਾ ਅੱਜ ਕੱਲ ਇਹਦਾ ਬੜਾ ਰਿਵਾਜ ਹੈ ਬੋਟੈਕਸ ਦਾ ਵੀ ਫਿਲਰ ਦਾ ਵੀ ਜਿਹਦੇ ਟੋਏ ਜੇ ਪੈ ਜਾਂਦੇ ਨੇ ਹੁਣ ਇਹ IV ਸ਼ੁਰੂ ਹੋਏ ਆ IV ਚ ਹਰੇਕ ਬੰਦੇ ਦੀ ਜਿਹਦੀ ਐਨਰਜੀ ਘੱਟ ਆ ਵੀ ਥੱਕਿਆ ਮਹਿਸੂਸ ਕਰਦਾ ਤੁਸੀਂ ਲਵਾ ਲਓ ਇਹ ਵੀ ਨਹੀਂ ਹੈ ਕੋਈ ਮੇਰੇ ਖਿਆਲ ਜ਼ਿਆਦਾ ਨਹੀਂ ਹੈ $200 ਜਾਂ 100-125 ਦੀ ਦਵਾਈ ਹੋਈ ਆਉਂਦੀ ਹੈ ਤੁਸੀਂ ਲਿਆਓ $100 ਜਾਂ $75 ਇਹਨਾਂ ਦੀ ਫੀਸ ਹੈ ਵਿੱਚ ਉਹਦੇ ਵਿੱਚ ਨਰਸ ਨੂੰ ਵੀ ਦੇਣੇ ਹੁੰਦੇ ਨੇ ਸੋ ਤੁਸੀਂ ਬਾਕੀ ਗੱਲਬਾਤ ਕਰਨੀ ਹੈ ਡਾਕਟਰ ਅੰਕੁਸ਼ ਨਾਲ ਡਾਕਟਰ ਅੰਕੁਸ਼ ਨਾਲ ਸਿੱਧੇ ਨਹੀਂ ਸਾਡੀ ਮੈਨੇਜਰ ਨਾਲ ਗੱਲ ਕਰ ਸਕਦੇ ਇੰਦਰ ਹੈ ਫੋਨ ਨੰਬਰ 437-757-8191 ਸੋ ਅੱਜ ਆਪਾਂ ਹੁਣ ਮੁੜ ਕੇ ਗੱਲ ਕਰਦੇ ਹਾਂ ਫਾਦਰਸ ਡੇ ਦੀ ਅਸਲ ਦੇ ਵਿੱਚ ਮੈਂ ਤੁਹਾਨੂੰ ਓਨੈਸਟਲੀ ਦੱਸਦਾ ਕਿ ਫਾਦਰਸ ਡੇ ਮੇਰੇ ਯਾਦ ਹੀ ਨਹੀਂ ਸੀਗਾ ਮੈਨੂੰ ਸਵੇਰੇ ਸਵੇਰੇ ਸਾਡੇ ਇੱਕ ਫਰੈਂਡ ਨੇ ਮਿਸਟਰ ਸੁਨੀਲ ਖੰਨਾ ਜਿਹੜੇ ਕਿ ਹਿੰਦੂ ਗੌਰ ਮੰਦਿਰ ਦੇ ਡਾਇਰੈਕਟਰ ਨੇ ਹਿੰਦੀ ਸਕੂਲ ਦੇ, ਉਹਨਾਂ ਦਾ ਮੈਨੂੰ ਮੈਸੇਜ ਆਇਆ ਤੇ ਉਹਦੇ ਵਿੱਚ ਹੈਪੀ ਬਰਥਡੇ ਹੈਪੀ ਫਾਦਰਸ ਡੇ ਕਿਹਾ ਸੀ, ਉਹ ਮੈਨੇ ਯਾਦ ਕੀਤਾ ਓ ਮਾਈ ਗੋਡ ਅੱਜ ਤਾਂ ਫਾਦਰਸ ਡੇ ਹੈ। ਸੋ ਮੈਂ ਉਦੋਂ ਹੀ ਡਿਸਾਈਡ ਕਰ ਲਿਆ ਸੀ ਕਿ ਅੱਜ ਜਦੋਂ ਮੈਂ ਆਪਣੇ ਰੇਡੀਓ ਪ੍ਰੋਗਰਾਮ ਤੇ ਜਾਊਂਗਾ ਤੇ ਫਾਦਰਸ ਡੇ ਬਾਰੇ ਹੀ ਗੱਲ ਕਰਾਂਗਾ, ਕਿਉਂਕਿ ਜਿਸ ਤਰ੍ਹਾਂ ਫੌਜੀ ਕੋਲੇ ਉਹਨੂੰ ਇਹ ਨਹੀਂ ਹੁੰਦਾ ਵੀ ਕਦੋਂ ਲੜਨਾ, ਕਦੋਂ ਦੁਸ਼ਮਣ ਦੀ ਗੋਲੀ, ਉਹ ਹਰ ਵਕਤ ਤਿਆਰ ਰਹਿੰਦਾ। ਇਸੇ ਤਰ੍ਹਾਂ ਹੀ ਮੇਰੇ ਕੋਲੇ ਕੋਈ ਵੀ ਮਟੀਰੀਅਲ ਹੈ ਉਹਦੇ ਬਾਰੇ ਬੇਸਿਕਲੀ ਮੈਨੂੰ ਨੌਲੇਜ ਹੁੰਦੀ ਹੈ, ਕਿਉਂਕਿ ਆਈ ਡਿਡ ਮਾਈ ਨਾਟ ਓਨਲੀ ਆਨਰਸ ਇਨ ਪੋਲੀਟੀਕਲ ਸਾਇੰਸ ਇਨ ਬੀ ਏ ਆਨਰਸ, ਐਮ ਏ ਫਿਲੋਸਫੀ ਦੀ ਕੀਤੀ, ਪੋਲੀਟਿਕਸ ਦੀ ਕੀਤੀ, ਫਿਰ ਰਿਲੀਜੀਅਸ ਸਟੱਡੀ ਦੀ ਐਮ ਲਿਡ ਕੀਤੀ, ਫਿਰ ਪੀ ਐਚ ਡੀ ਕੀਤੀ, ਕੰਪੈਰੇਟਿਵ ਰਿਲੀਜਨ ਦੀ ਪੜ੍ਹਾਇਆ ਵੀ ਹੈ, ਕਿਤਾਬਾਂ ਵੀ ਲਿਖੀਆਂ ਨੇ, ਅਮਰੀਕਾ ਚ ਪਬਲਿਸ਼ ਹੋਈਆਂ। ਸੋ ਇਸ ਕਰਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਹੋ ਸਕਦਾ ਜੇ ਪਹਿਲਾਂ ਥੋੜਾ ਜਿਹਾ ਪੜ੍ਹਿਆ ਹੋਵੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਨਹੀਂ ਰਫ ਤਰੀਕੇ ਨਾਲ ਹੋ ਜਾਂਦਾ। ਸੋ ਮੈਂ ਮਿਸਟਰ ਸੁਨੀਲ ਖੰਨਾ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਮੈਨੂੰ ਰਿਮਾਇੰਡ ਕਰਾਇਆ ਕਿ ਫਾਦਰਸ ਡੇ ਹੈ। ਤੇ ਨਾਲ ਹੀ ਅੱਜ ਮੇਰੇ ਕੱਲ ਐਕਚੁਲੀ ਫਰੈਂਡ ਸੀਗੇ ਪ੍ਰੋਫੈਸਰ ਪ੍ਰੇਮ ਸ਼ਰਮਾ, ਸੰਗਰੂਰ ਰਹਿੰਦੇ ਨੇ, ਵੈਸੇ ਉਹ ਐਸ ਡੀ ਕਾਲਜ ਚ ਬਰਨਾਲੇ ਮੇਰੇ ਕੁਲੀਗ ਸੀਗੇ, ਪੜ੍ਹੇ ਸੀ ਅਸੀਂ ਸਟੂਡੈਂਟ। ਉਹਨਾਂ ਨੇ ਇੱਕ ਸੀਨੀਅਰਸ ਐਸੋਸੀਏਸ਼ਨ ਬਣਾਈ ਹੈ ਪੰਜਾਬ ਦੀ, ਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਭੇਜਿਆ ਸੀ, ਉਹਦੇ ਵਿੱਚ ਕਹਿੰਦੇ ਸੀ ਪ੍ਰੋਫੈਸਰ ਆਰ ਕੇ ਕੱਕੜ, ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਕੌਣ ਨੇ, ਉਹ ਕਹਿੰਦੇ ਯਾਰ ਇਹਨਾਂ ਕੋਲ ਤਾਂ ਆਪਾਂ ਅੰਗਰੇਜ਼ੀ ਪੜ੍ਹੇ ਹਾਂ ਐਸ ਡੀ ਕਾਲਜ ਹੁੰਦੇ ਜੀ, ਫੇਰ ਮੇਰੇ ਪੂਰੀ ਸ਼ਕਲ ਯਾਦ ਆ ਗਈ। ਸੋ ਕੱਕੜ ਸਾਹਿਬ ਬਹੁਤ ਵਧੀਆ ਇਨਸਾਨ ਨੇ, ਪਰ ਅਸੀਂ ਡਰਦੇ ਹੁੰਦੇ ਸੀ ਅੰਗਰੇਜ਼ੀ ਵਾਲੇ ਪ੍ਰੋਫੈਸਰਾਂ ਕੋਲੋਂ, ਕਿਉਂਕਿ ਅੰਗਰੇਜ਼ੀ ਆਉਂਦੀ ਨਹੀਂ ਸੀ, ਰੱਟਾ ਮਾਰਿਆ ਜਾਂਦਾ ਸੀ, ਤੇ ਉਹ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਆਟੇ ਨੂੰ ਕੀ ਕਹਿੰਦੇ ਨੇ, ਸਬਜ਼ੀਆਂ ਨੂੰ ਕੀ ਕਹਿੰਦੇ ਨੇ, ਤੇ ਡਰੇ ਹੁੰਦੇ ਸੀਗੇ, ਤੇ ਕਲਾਸਾਂ ਹੀ ਮਿਸ ਕਰੀ ਜਾਂਦੇ ਸੀ, ਮਾਇੰਡ ਨਾ ਕਰਨਾ। ਵਧੀਆ ਹੰਬਲ ਪਰਸਨ ਸੀਗੇ ਸਾਡੇ ਗਰੋਵਰ ਸਾਹਿਬ ਸੀ ਤੇ ਉਹਨਾਂ ਦੀ ਵਾਈਫ ਸੀਗੇ, ਮੈਨੂੰ ਐਮ ਐਲ ਗੁਪਤਾ ਜੀ ਯਾਦ ਨੇ, ਸਾਨੂੰ ਬਾਦਲ ਸਾਹਿਬ ਯਾਦ ਨੇ, ਪਰ ਅੰਗਰੇਜ਼ੀ ਸਾਡਾ ਦਿਲ ਨਹੀਂ ਲੱਗਦਾ ਸੀ, ਅੰਗਰੇਜ਼ੀ ਵੱਲੋਂ ਹੱਥ ਹੀ ਨਹੀਂ ਤੰਗ ਸੀ, ਖਾਸਾ ਹੀ ਤੰਗ ਸੀਗਾ। ਸੋ ਇਸ ਕਰਕੇ ਅਸੀਂ ਪ੍ਰੋਫੈਸਰਾਂ ਨੂੰ ਲਾਈਕ ਨਹੀਂ ਕਰਦੇ ਸੀ ਵੀ ਇਹ ਪਤਾ ਨਹੀਂ ਕੀ ਬੋਲੀ ਜਾਂਦੇ, ਪਰ ਹੁਣ ਪਤਾ ਨਹੀਂ ਤਾਂ ਡੈਸਟੀਨੀ ਚ ਕੀ ਹੈ, ਕੈਨੇਡਾ ਕਿ ਅੰਗਰੇਜ਼ੀ ਬੋਲਣੀ ਪੈਂਦੀ ਹੈ। ਸੋ ਪ੍ਰੋਫੈਸਰ ਆਰ ਕੇ ਕੱਕੜ ਨਾਲ ਵੀ ਕਿਤੇ ਗੱਲ ਕਰਾਂਗੇ, ਸ਼ਰਮਾ ਜੀ ਨੇ ਕੱਲ ਪ੍ਰੋਫੈਸਰ ਨੇ ਦੱਸਿਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਅੱਜ ਆਪਾਂ ਗੱਲ ਕਰਦੇ ਹਾਂ ਫਾਦਰਸ ਡੇ ਦੇ ਉੱਤੇ। ਦੇਖੋ ਫਾਦਰਸ ਡੇ ਹੈ ਕੀ, ਅੱਜ ਡੇ ਮੀਨਸ ਦਿਨ, ਅੱਜ ਪਿਤਾ ਦਾ ਦਿਨ ਹੈ, ਜਿਹੜੇ ਮੇਲ ਬੰਦੇ ਨੇ ਉਹਨਾਂ ਦੇ ਵਿੱਚ ਕੀ ਹੈ, ਟੂ ਇਕਨੋਲੇਜ ਐਂਡ ਐਪਰੀਸ਼ੀਏਟ ਦ ਰੋਲ ਆਫ ਫਾਦਰ ਇਨ ਅਵਰ ਲਾਈਫ, ਸਾਡੀ ਜ਼ਿੰਦਗੀ ਦੇ ਵਿੱਚ ਪਿਤਾ ਨੇ ਫਾਦਰ ਨੇ ਕੀ ਕੁਛ ਕੀਤਾ, ਉਹਨੂੰ ਅੱਜ ਰੈਕੋਗਨਾਈਜ਼ ਕਰਨਾ, ਉਹਨੂੰ ਅੱਜ ਅਹਿਸਾਸ ਕਰਨਾ। ਔਨ ਦਿਸ ਡੇ ਚਿਲਡਰਨ ਗੈਟ ਏ ਚਾਂਸ ਟੂ ਮੇਕ ਦੇਅਰ ਫਾਦਰ ਫੀਲ ਸਪੈਸ਼ਲ। ਅੱਜ ਦਾ ਜਿਹੜਾ ਦਿਨ ਹੈ ਫਾਦਰਸ ਡੇ, ਇਹਦੇ ਵਿੱਚ ਜਿਹੜੇ ਬੱਚੇ ਨੇ ਨਾ, ਉਹ ਆਪਣੇ ਪਿਓ ਦੀ ਖੁਸ਼ੀ ਲਈ ਬਹੁਤ ਕੁਛ ਕਰਦੇ ਨੇ, ਰੈਸਟੋਰੈਂਟ ਚ ਲੈ ਕੇ ਜਾਂਦੇ ਨੇ, ਕਹਾਣੀਆਂ ਸੁਣਾਉਂਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਵਧਾਈਆਂ ਦਿੰਦੇ ਨੇ। ਜਿਹੜੀ ਇਸ ਤਰ੍ਹਾਂ ਦੀ ਜੈਸਚਰ ਹੈ ਸਪੈਸ਼ਲ, ਉਹ ਜਾਂ ਤਾਂ ਇਮੋਸ਼ਨਲੀ ਹੁੰਦਾ, ਗੱਲਾਂ ਬਾਤਾਂ ਦੱਸੋ ਵੀ ਤੁਸੀਂ ਮੈਨੂੰ ਆਹ ਕਦ ਪ੍ਰੋਬਲਮ ਆ ਗਈ, ਤੁਸੀਂ ਮੈਨੂੰ ਇਸ ਪ੍ਰੋਬਲਮ ਤੋਂ ਬਚਾਇਆ, ਬਚਪਨ ਚ ਮੈਨੂੰ ਬੂਟ ਲੈ ਕੇ ਦਿੱਤੇ, ਮੇਰੇ ਸਕੂਲ ਦਿੰਦੇ, ਮੇਰੇ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਸੀ, ਮੈਨੂੰ ਸਮੋਸੇ ਖਾਣ ਨੂੰ ਦਿੰਦੇ ਸੀ। ਮੈਂਟਲੀ ਐਂਡ ਈਵਨ ਫਾਈਨੈਂਸ਼ਲੀ, ਜਿਹੜੇ ਮਾਂ ਬਾਪ ਗਰੀਬ ਨੇ, ਤੁਹਾਡੇ ਕੋਲ ਚਾਰ ਪੈਸੇ ਆ ਗਏ, ਤੁਸੀਂ ਮਾਂ ਬਾਪ ਦੀ ਹੈਲਪ ਕਰੋ ਵੀ ਜਾਓ ਜੀ ਕਸੌਲੀ ਟੂਰ ਲਾਇਓ, ਸ਼ਿਮਲੇ ਟੂਰ ਲਾਇਓ, ਕੋਈ ਕਰੂ ਚ ਜਾਇਓ, ਕੋਈ ਮਾਤਾ ਦੇ ਜਾਇਓ, ਕੋਈ ਗੁਰਦੁਆਰਾ ਸਾਹਿਬ ਜਾਇਓ, ਤੁਹਾਡੇ ਕੋਲ ਪੈਸੇ ਨੇ, ਬਾਪ ਦੀ ਬਾਪ ਨੂੰ ਵੀ ਐਸ਼ ਕਰਾਓ, ਜਿਹਨੇ ਬਾਪ ਨੇ ਸਾਰੀ ਜ਼ਿੰਦਗੀ ਤੁਹਾਨੂੰ ਐਸ਼ ਕਰਾਈ ਹੈ, ਤੇ ਤੁਸੀਂ ਬਾਪ ਨੂੰ ਐਸ਼ ਕਰਾਓਗੇ। ਇਹ ਫਾਦਰ ਡੇ ਦੀਆਂ ਕੁਝ ਗੱਲਾਂ ਨੇ। ਦੇਖੋ ਦੁਨੀਆਂ ਦੇ ਅੰਦਰ 111 111 ਦੇਸ਼ਾਂ ਦੇ ਵਿੱਚ ਫਾਦਰ ਡੇ ਮਨਾਇਆ ਜਾਂਦਾ। ਫਾਦਰ ਡੇ ਕਦੋਂ ਮਨਾਇਆ ਜਾਂਦਾ? ਬੜਾ ਸਿੰਪਲ ਫਾਰਮੂਲਾ, ਇੱਕ ਤਾਂ ਮਦਰਸ ਡੇ ਹੈ ਮਾਵਾਂ ਦਾ ਦਿਨ, ਇੱਕ ਹੈਗਾ ਫਾਦਰਸ ਡੇ। ਦੇਖੋ ਜਿਹੜੀਆਂ ਮਦਰਸ ਡੇ ਹੈ ਉਹ ਹਮੇਸ਼ਾ ਮਈ ਦਾ ਜਿਹੜਾ ਸੈਕਿੰਡ ਸੰਡੇ ਹੁੰਦਾ, ਮਈ ਮਹੀਨੇ ਦਾ, ਇਸ ਤੋਂ ਜਿਹੜਾ ਪਹਿਲਾ ਮਹੀਨਾ ਸੀ ਉਹਦੇ ਵਿੱਚ ਜਿਹੜਾ ਸੈਕਿੰਡ ਸੰਡੇ ਹੁੰਦਾ ਸੀ ਉਹ ਮਦਰਸ ਡੇ ਹੈ, ਤੇ ਜਿਹੜਾ ਜੂਨ ਹੈ ਉਹਦੇ ਵਿੱਚ ਜਿਹੜਾ ਥਰਡ ਸੰਡੇ ਹੈ ਉਸ ਦਿਨ ਫਾਦਰਸ ਡੇ ਮਨਾਇਆ ਜਾਂਦਾ। ਪਰ ਸਾਰੀ ਦੁਨੀਆਂ ਚ ਨਹੀਂ, ਜਿੰਨੇ ਵੀ ਅਰੇਬਿਕ ਕੰਟਰੀਜ਼ ਨੇ, ਜਿਵੇਂ ਲਿਬਨਾਨ ਲੈ ਲਓ, ਇਜ਼ਿਪਟ ਲੈ ਲਓ, ਪੈਲਸਟੀਨ ਲੈ ਲਓ, ਸੀਰੀਆ ਲੈ ਲਓ, ਦੁਬਈ ਲੈ ਲਓ, ਉੱਥੇ ਪੱਕੀ ਡੇਟ ਹੈ, ਆ ਪੰਗਾ ਜਾਂ ਨਹੀਂ ਹੈ ਵੀ ਦੂਜੇ ਐਤਵਾਰ ਨੂੰ ਜਾਂ ਤੀਜੇ ਨੂੰ, ਤੀਜੇ ਦੂਜੇ ਵਾਲਾ ਨਹੀਂ, ਉਹਨਾਂ ਨੇ 21 ਜੂਨ ਫਿਕਸ ਡੇਟ ਰੱਖੀ ਹੈ ਕਿ 21 ਜੂਨ ਨੂੰ ਫਾਦਰਸ ਡੇ ਮਨਾਇਆ ਜਾਣਾ। ਇਸ ਤਰ੍ਹਾਂ ਹੀ ਬ੍ਰਾਜ਼ੀਲ ਦੇ ਵਿੱਚ ਜਿਹੜਾ ਫਾਦਰਸ ਡੇ ਹੈ ਉਹ ਸੈਕਿੰਡ ਸੰਡੇ ਨੂੰ, ਜਿਹੜਾ ਅਗਸਤ ਦਾ ਮਹੀਨਾ ਹੁੰਦਾ, ਨਾਟ ਜੂਨ ਨਾਟ ਜੁਲਾਈ, ਅਗਸਤ ਦੇ ਸੈਕਿੰਡ ਸੰਡੇ ਨੂੰ ਬ੍ਰਾਜ਼ੀਲ ਚ ਫਾਦਰਸ ਡੇ ਮਨਾਇਆ ਜਾਂਦਾ। ਰਸ਼ੀਆ ਦੇ ਵਿੱਚ ਫਰਵਰੀ 23 ਨੂੰ ਮਨਾਇਆ ਜਾਂਦਾ। ਫਰਾਂਸ ਦੇ ਵਿੱਚ ਸੈਕਿੰਡ ਸੰਡੇ ਨੂੰ ਜੂਨ ਦਾ ਜਿਹੜਾ ਨਿਕਲ ਗਿਆ ਆਪਣਾ ਥਰਡ ਹੁੰਦਾ ਉਹਦੇ ਸੈਕਿੰਡ ਚ ਬਣਾਇਆ ਜਾਂਦਾ ਉੱਥੇ ਰੈਡ ਰੋਜ਼ ਦਿੰਦੇ ਨੇ। ਥਾਈਲੈਂਡ ਦੇ ਵਿੱਚ 5 ਦਸੰਬਰ ਨੂੰ ਉੱਥੇ ਪੀਲੇ ਕੱਪੜੇ ਪਾ ਕੇ ਜਸ਼ਨ ਮਨਾਏ ਜਾਂਦੇ ਨੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਵੱਖ ਵੱਖ ਕੰਟਰੀਆਂ ਦੇ ਵੱਖ ਵੱਖ ਡੇਟਾਂ ਦੇ ਉੱਤੇ ਫਾਦਰਸ ਡੇ ਮਨਾਇਆ ਜਾਂਦਾ, ਪਰ ਜ਼ਿਆਦਾ ਦੇਸ਼ਾਂ ਦੇ ਵਿੱਚ ਆਲਮੋਸਟ ਮੋਰ ਦੈਨ 100 ਦੇਸ਼ਾਂ ਦੇ ਵਿੱਚ ਜੂਨ ਦਾ ਜਿਹੜਾ ਤੀਸਰਾ ਸੰਡੇ ਹੁੰਦਾ ਉਦੋਂ ਫਾਦਰਸ ਡੇ ਮਨਾਇਆ ਜਾਂਦਾ। ਦੇਖ ਲਓ ਜਿਵੇਂ ਮਦਰਸ ਡੇ ਦੀ ਸ਼ੁਰੂਆਤ ਐਨਾ ਜਾਰਵਿਸ ਨੇ ਕੀਤੀ ਸੀਗੀ, ਤੇ ਉਸੇ ਤਰ੍ਹਾਂ ਹੀ ਫਾਦਰਸ ਡੇ ਦੀ ਜਿਹੜੀ ਸ਼ੁਰੂਆਤ ਹੈ ਅਸਲੀ ਕ੍ਰੈਡਿਟ ਹੈ ਉਹ ਸਨੋਰਾ ਡੋਡ ਨੂੰ ਜਾਂਦਾ, ਜਿਹਨੇ ਕਿ ਇੰਨੀ ਲੋਬੀ ਕ੍ਰੀਏਟ ਕੀਤੀ ਫਾਦਰ ਦੇ, ਕਿਉਂਕਿ ਉਹ ਪੰਜ ਭੈਣਾਂ ਸੋਰੀ ਉਹ ਪਹਿਲੀ ਵੱਡੀ ਸੀਗੀ ਤੇ ਬਾਕੀ 4 ਛੋਟੀਆਂ ਸੀਗੀਆਂ। ਫਾਦਰ ਫੌਜੀ ਸੀਗਾ ਤੇ ਉਹਨੇ ਫੌਜੀ ਨੇ ਵਿਆਹ ਨਹੀਂ ਕਰਾਇਆ, ਉਹਨੇ ਬੱਚਿਆਂ ਨੂੰ ਪਾ ਲਿਆ ਤੇ ਉਹਨੇ ਕਿਹਾ ਇੱਕ ਦਿਨ ਜਦੋਂ ਮਦਰਸ ਡੇ ਮਨਾਇਆ ਜਾਂਦਾ, ਮਦਰਸ ਡੇ ਤਾਂ ਮਨਾਉਂਦੇ ਫਾਦਰਸ ਦੀ ਵੀ ਘਾਲਣਾ ਹੁੰਦੀ ਹੈ ਜਿਹਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ ਬੱਚਿਆਂ ਦੇ ਕੀਤਾ। ਸੋ ਉਹਦੀ ਲੋਬੀ ਕ੍ਰੀਏਟ ਕੀਤੀ ਤੇ ਅਲਟੀਮੇਟਲੀ 1972 ਦੇ ਵਿੱਚ ਅਮੈਰੀਕਾ ਵਿੱਚ ਆਫੀਸ਼ੀਅਲੀ ਫਾਦਰਸ ਡੇ ਦਾ ਐਲਾਨ ਹੋ ਗਿਆ ਕਿ ਹਰ ਥਰਡ ਸੰਡੇ ਨੂੰ ਜੂਨ ਦੇ ਮਹੀਨੇ ਵਿੱਚ ਫਾਦਰਸ ਡੇ ਮਨਾਇਆ ਜਾਏਗਾ। ਹੁਣ ਦੇਖੋ ਫਾਦਰਸ ਡੇ ਦੀ ਇੰਪੋਰਟੈਂਸ ਕੀ ਹੈ, ਫਾਦਰ ਦੀ ਇੰਪੋਰਟੈਂਸ ਕੀ ਹੈ, ਮਾਂ ਦੀ ਇੰਪੋਰਟੈਂਸ ਤਾਂ ਸਾਰਿਆਂ ਨੂੰ ਪਤਾ ਹੈ। ਦੇਖ ਲਓ ਜਿਵੇਂ ਮਾਂ 9 ਮਹੀਨੇ ਸਾਨੂੰ ਆਪਣੇ ਪੇਟ ਵਿੱਚ ਰੱਖ ਕੇ ਬਹੁਤ ਸਾਰੇ ਦੁੱਖ ਤਕਲੀਫਾਂ ਨੂੰ ਬਰਦਾਸ਼ਤ ਕਰਦੀ ਹੈ, ਵੋਮਿਟਿੰਗ ਵੀ ਆਉਂਦੀਆਂ ਨੇ, ਉਹਨੂੰ ਦਰਦ ਵੀ ਹੁੰਦਾ, ਰੋਟੀ ਵੀ ਹਜ਼ਮ ਨਹੀਂ ਹੁੰਦੀ, ਫੇਰ ਵੀ ਉਹ ਦੁੱਖ ਤਕਲੀਫਾਂ ਝੱਲ ਕੇ ਸਾਨੂੰ ਜਨਮ ਦਿੰਦੀ ਹੈ ਖੁਸ਼ੀ ਖੁਸ਼ੀ, ਉਹ ਹੈ 9 ਮਹੀਨੇ ਰੱਖਣਾ। ਪਰ ਜਿਹੜਾ ਸਾਡਾ ਬਾਪੂ ਹੈ, ਜਿਹੜੇ ਸਾਡੇ ਪਾਪਾ ਜੀ ਨੇ, ਉਹ ਪੂਰੀ ਲਾਈਫ, ਸਾਡੀ ਪੂਰੀ ਲਾਈਫ ਦੇ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹ ਸਾਡੀ ਹਿਫਾਜ਼ਤ ਕਰਦੇ ਨੇ, ਦੁੱਖ ਤਕਲੀਫ ਹੋਵੇ ਮੂਹਰੇ ਹੋ ਕੇ ਦੀਵਾਰ ਬਣ ਕੇ ਖੜੇ ਹੋ ਜਾਂਦੇ ਨੇ। ਫਾਦਰ ਕੋਈ ਵੀ ਦੇਖ ਲਓ, ਫਾਦਰ ਇੱਕ ਉਹ ਛੱਤ ਹੈ, ਛੱਤ ਨਹੀਂ ਹੁੰਦੀ, ਛੱਤ ਵਿੱਚ ਕੀ ਮਤਲਬ ਹੈ, ਛੱਤ ਦੇ ਵਿੱਚ ਨਾ ਸਾਨੂੰ ਧੁੱਪ ਲੱਗਦੀ ਹੈ ਤੇ ਨਾ ਸਾਨੂੰ ਮੀਂਹ ਨਾਲ ਗਿੱਲੇ ਹੁੰਦੇ ਹਾਂ। ਐਸੀ ਤਾਂ ਨਹੀਂ, ਫਾਦਰ ਇੱਕ ਉਹ ਛੱਤ ਹੈ ਜਿਹਦੇ ਵਿੱਚ ਸਾਡੇ ਜਿੰਨੇ ਵੀ ਸੰਕਟ ਨੇ, ਤਕਲੀਫਾਂ ਨੇ, ਉਹ ਸਾਨੂੰ ਬਰਦਾਸ਼ਤ ਨਹੀਂ ਕਰਨੀਆਂ ਪੈਂਦੀਆਂ। ਫਾਦਰ ਜਿਵੇਂ ਮਰਜ਼ੀ ਕਰੇ, ਦੁੱਖ ਚੱਲੇ, ਸੁੱਖ ਚੱਲੇ, ਭੁੱਖਾ ਰਹੇ, ਹੱਥ ਅੱਡੇ, ਉਹ ਸਾਡੀ ਹਿਫਾਜ਼ਤ ਕਰਦਾ ਹੈ। ਦੇਖ ਲਓ ਮਾਂ ਜਿਹੜੀ ਹੈਗੀ, ਮਾਂ ਸਾਡੇ ਲਈ ਰੋਜ਼ ਕੰਮ ਕਰਦੀ ਹੈ, ਇਸ ਕਰਕੇ ਸਾਨੂੰ ਦਿਖਾਈ ਦਿੰਦਾ। ਉਹ ਸਵੇਰੇ ਉੱਠ ਕੇ ਬ੍ਰੇਕਫਾਸਟ ਬਣਾਉਂਦੀ ਹੈ, ਲੰਚ ਬਣਾਉਂਦੀ ਹੈ, ਸਬਜ਼ੀਆਂ ਬਣਾਉਂਦੀ ਹੈ, ਕਦੇ ਪੀਜ਼ਾ ਬਣਾਤਾ, ਕਦੇ ਭਾਂਡੇ ਮਾਂਜਦੀ ਹੈ, ਕਦੇ ਕੱਪੜੇ ਧੋਂਦੀ ਹੈ, ਕਦੇ ਸਾਡਾ ਸਿਰ ਵੀ ਦੱਬ ਦਿੰਦੀ ਹੈ, ਉਹ ਸਾਨੂੰ ਰੋਜ਼ਾਨਾ ਦਿਸਦੀ ਹੈ। ਤੇ ਇਸ ਕਰਕੇ ਜਿਹੜੀ ਮਾਂ ਹੈ, ਮਾਂ ਦੀ ਜ਼ਿਆਦਾ ਇੰਪੋਰਟੈਂਸ ਸਾਡੇ ਦਿਮਾਗ ਵਿੱਚ ਬੈਠੀ ਹੋਈ ਹੈ। ਪਰ ਉਹ ਕੈਸ਼ ਹੈ, ਕੈਸ਼ ਹੁੰਦਾ ਨਾ, ਜੇ ਜਿੰਨੇ ਪੈਸੇ ਪਾ ਕੇ ਚਲੇ ਜਾਓ ਤੇ ਜਦੋਂ ਖਰਚਨੇ ਕਰਦਾ ਨੇ ਤੁਹਾਨੂੰ ਪਤਾ ਲੱਗਦਾ ਵੀ ਇੰਨੇ ਬਚ ਗਏ। ਪਰ ਜਿਹੜਾ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਕ੍ਰੈਡਿਟ ਕਾਰਡ ਚੱਲੇ, ਅਸੀਂ ਬੇਫਿਕਰ ਹੋ ਕੇ ਖਰਚ ਦਿੰਦੇ ਹਾਂ, ਕਾਰਡ ਫੜਾਉਂਦੇ ਹਾਂ ਔਰ ਸਾਈਨ ਕਰਦੇ ਹਾਂ, ਤੁਰਦੇ ਹਾਂ, ਹੁਣ ਤਾਂ ਸਾਈਨ ਵੀ ਨਹੀਂ ਹੁੰਦੇ। ਪਰ ਉਹ ਕ੍ਰੈਡਿਟ ਕਾਰਡ ਦਾ ਬਾਅਦ ਵਿੱਚ ਪੈਸੇ ਦੇਣੇ ਪੈਂਦੇ ਨੇ, ਜੇ ਨਹੀਂ ਦਿਓਗੇ ਕ੍ਰੈਡਿਟ ਕਾਰਡ ਨਹੀਂ ਚੱਲਣਾ ਤੁਹਾਡਾ। ਉਸੇ ਤਰ੍ਹਾਂ ਹੀ ਜਿਹੜਾ ਫਾਦਰ ਹੈ ਨਾ, ਇਸ ਸਮ ਸੋਰਟ ਆਫ ਕ੍ਰੈਡਿਟ ਕਾਰਡ ਜੋ ਅਸੀਂ ਮਹਿਸੂਸ ਹੀ ਨਹੀਂ ਕਰਦੇ। ਬਾਪ ਦੇ ਸਿਰ ਤੇ ਰੋਜ਼ ਰੋਜ਼ ਦਾ ਕਰਜ਼ਾ ਚੜ੍ਹਦਾ ਰਹਿੰਦਾ, ਪਰ ਅਸੀਂ ਉਸਦੇ ਸਿਰ ਉੱਪਰ ਚੜ੍ਹ ਰਹੇ ਕਰਜ਼ੇ ਦਾ ਕਦੇ ਅਹਿਸਾਸ ਹੀ ਨਹੀਂ ਕਰਦੇ। ਬਹੁਤ ਬਾਅਦ ਵਿੱਚ ਜ਼ਿਆਦਾ ਕਰਦੇ ਹਾਂ ਕਿ ਜਦੋਂ ਸਾਨੂੰ ਜੁੱਤੀ ਦੀ ਲੋੜ ਸੀ, ਪਿਓ ਨੇ ਲਿਆ ਕੇ ਦਿੱਤੀ, ਕਦੇ ਨਾ ਗਲੀ 'ਚ ਲੜੇ ਆਏ ਤਾਂ ਪਿਓ ਨੇ ਜਾ ਕੇ ਸਾਡਾ ਸਮਝੌਤਾ ਕਰਾਇਆ, ਸਕੂਲ 'ਚ ਕੋਈ ਚੋਰੀ ਚੂਰੀ ਕਰ ਲਈ, ਉੱਥੇ ਜਾ ਕੇ ਹੈੱਡਮਾਸਟਰ ਤੋਂ ਮਾਫ਼ੀ ਮੰਗ ਕੇ ਆ ਗਏ। ਸੋ ਪੁਲਿਸ ਵਾਲੇ ਨੇ ਫੜ ਲਿਆ ਤਾਂ ਥਾਣੇ 'ਚ ਤੁਰਿਆ ਫਿਰਨਾ, ਸਾਨੂੰ ਕੱਪੜੇ ਲਿਆਉਣੇ ਆਪਦੇ ਨਹੀਂ ਹੈਗੇ, ਆਪਾਂ ਕਹਿੰਦੇ ਮੈਂ ਨਹੀਂ ਇਹ ਲੈਣਾ, ਮੈਂ ਤਾਂ ਪੂਮਾ ਦਾ ਲੈਣਾ, ਮੈਂ ਤਾਂ ਨਾਇਕੀ ਦਾ ਲੈਣਾ, ਆਪਦੇ ਵਿਚਾਰੇ ਦੇ ਟਾਕੀਆਂ ਲੱਗੀਆਂ ਹੁੰਦੀਆਂ, ਸਾਨੂੰ ਉਹ ਲੈ ਕੇ ਦਿੰਦਾ, ਕਦੇ ਅਸੀਂ ਅਹਿਸਾਸ ਨਹੀਂ ਕਰਦੇ ਪਿਓ ਦਾ। ਇਸ ਕਰਕੇ ਜਿਹੜੇ ਅੱਜ ਸਾਡੇ ਫਰੈਂਡ ਸੀਗੇ, ਸਵੇਰੇ ਸਵੇਰੇ ਉਹਨਾਂ ਨੇ ਮੈਨੂੰ ਭੇਜਿਆ ਸੀਗਾ, ਖੰਨਾ ਸਾਹਿਬ ਨੇ ਇੱਕ ਲਾਈਨ ਲਿਖੀ ਸੀ, ਮੈਂ ਪੜ੍ਹੀ, ਉਹਦੇ ਉੱਤੇ ਮੈਂ ਇੱਕ ਸਿੰਪਲ ਤਰੀਕੇ ਨਾਲ ਇਹ ਕਹਿ ਸਕਦਾ ਕਿ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਹਰ ਬੰਦਾ ਕਰਦਾ ਮਾਂ ਦੀ ਸਿਫਤ ਕਿ ਮਾਂ ਸਾਡੇ ਲਈ ਬਹੁਤ ਚੰਗੀ ਹੈ, ਮਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ, ਮੇਰੇ ਡਾਈਪਰ ਬਦਲੇ, ਮੈਨੂੰ ਰੋਟੀ ਦਿੰਦੀ ਹੈ, ਮੈਨੂੰ ਪ੍ਰੈਸ ਕਰਕੇ ਦਿੰਦੀ ਹੈ, ਮੈਨੂੰ ਦੁੱਧ ਪਿਲਾਉਂਦੀ ਹੈ, ਮੈਨੂੰ ਸਲਾਉਂਦੀ ਹੈ, ਮੇਰਾ ਸਿਰ ਕਰਦੀ ਹੈ, ਪਿਸ਼ਾਬ ਕਰਦਾ ਸੀ ਮੰਜੇ ਤੋਂ ਆ ਪੈਂਦੀ ਸੀਗੀ। ਕਹਿੰਦੀ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ, ਬਾਪ ਨੂੰ ਨਹੀਂ ਕੋਈ ਯਾਦ ਕਰਦਾ, ਕਈਆਂ ਨੂੰ, ਸਾਰੇ ਤਾਂ ਕਰਦਾ, ਸਾਰੇ ਨਹੀਂ, ਮੈਂ ਕਿਹਾ ਕਈਆਂ ਨੂੰ ਕਿਹਾ। ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ, ਜਦੋਂ ਕੋਈ ਕੰਮ ਕਰਾਉਣਾ ਕਾਰ ਦੀ ਤੇਲ ਚੇਂਜ ਕਰਾਉਣਾ ਜੀ, ਆ ਸਕੂਟਰ ਲਿਆਉਣਾ ਜੀ, ਆ ਜੁੱਤੀ ਲਿਆਉਣੀ ਹੈ ਜੀ, ਆ ਡਾਕਟਰ ਦੇ ਲੈ ਕੇ ਜਾਣਾ ਜੀ, ਉਹ ਪਿਓ ਲਜਾਊਗਾ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ। ਦਿਲ ਵਿੱਚ ਹੈ ਮਾਂ ਦਾ ਅਹਿਸਾਸ, ਫਿਰ ਵੀ ਕਹਿੰਦੇ ਮਾਂ ਚੰਗੀ ਹੈ, ਮਾਂ ਸਾਡੇ ਲਈ ਬਹੁਤ ਕਰਦੀ ਹੈ। ਹਰ ਖੁਸ਼ੀ ਲਈ ਬਾਪ ਟੁੱਟ ਟੁੱਟ ਮਰਦਾ, ਸਾਡੀ ਖੁਸ਼ੀ ਲਈ ਟੁੱਟ ਟੁੱਟ ਕੇ ਮਰ ਜਾਂਦਾ ਹੈ। ਲੜਾਈ ਝਗੜੇ ਵੀ ਕਰਦਾ, ਕਰਜ਼ੇ ਵੀ ਚੱਕਦਾ, ਪਰ ਅਸੀਂ ਰੱਖਦੇ ਹਾਂ ਉਹਦਾ ਗੁੱਸਾ ਯਾਦ। ਪਰ ਬਾਹਲੀ ਦੁਨੀਆ, ਮੇਰੇ ਬਾਪੂ ਚ ਗੁੱਸਾ ਬਹੁਤ ਹੈ, ਮੇਰੇ ਚਪੇੜਾਂ ਮਾਰੀਆਂ ਸੀ, ਇੱਕ ਵਾਰੀ ਡੰਡਾ ਮਾਰਿਆ ਸੀ। ਉਹ ਜੇ ਇੱਕ ਵਾਰੀ ਮਾਰਿਆ ਸੀ, ਸਾਰੀ ਜ਼ਿੰਦਗੀ ਤੁਹਾਨੂੰ ਬਟੂਆ ਆਪਣਾ ਖਾਲੀ ਕਰ ਕਰਕੇ ਤੁਹਾਨੂੰ ਤੁਹਾਡਾ ਪੇਟ ਭਰਿਆ, ਤੁਹਾਨੂੰ ਬ੍ਰਾਂਡਡ ਚੀਜ਼ਾਂ ਲੈ ਕੇ ਦਿੱਤੀਆਂ, ਕਾਲਜ ਜਾਂ ਸਕੂਲ ਚ ਗਏ ਸੀ, ਸਮੋਸੇ ਟਿੱਕੀਆਂ ਉਹਨੇ ਖਵਾਈਆਂ ਸੀ, ਕਿੱਥੋਂ ਕੈਨੇਡਾ ਪਹੁੰਚਿਆ, ਅਮਰੀਕਾ ਪਹੁੰਚਿਆ, ਆਸਟ੍ਰੇਲੀਆ ਪਹੁੰਚਿਆ, ਇੰਗਲੈਂਡ ਪਹੁੰਚਿਆ, ਉਹਨੇ ਪਹੁੰਚਾਇਆ ਸੀ ਜ਼ਮੀਨ, ਕਹਿੰਦੇ ਰੱਖ ਕੇ ਤੁਸੀਂ ਕਮਾਈ ਹੈ ਜ਼ਮੀਨ, ਉਹਨੇ ਮਿਹਨਤ ਕਰ ਕਰਕੇ ਪੈਸੇ ਜੋੜੇ ਨੇ ਤੇ ਖਰਚ ਉਹ ਸਾਡੇ ਤੇ ਕਰਦਾ, ਅਸੀਂ ਕਿਤੇ ਅਹਿਸਾਸ ਕੀਤਾ। ਫਾਦਰ ਇੱਕ ਅਜਿਹਾ ਪ੍ਰੈਸ਼ੀਅਸ ਹੀਰਾ ਹੈ, ਜਿਊਲ ਹੈ, ਅਨਮੋਲ ਹੀਰਾ ਹੈ। ਜੇ ਅਸੀਂ ਉਸਦੀ ਵੈਲਿਊ ਨੂੰ ਨਾ ਸਮਝਿਆ ਨਾ, ਜੇ ਇੱਕ ਵਾਰ ਉੱਥੋਂ ਨਿਕਲ ਗਿਆ ਨਾ, ਪਿਓ ਮਰ ਗਿਆ, ਫਿਰ ਸਾਰੀ ਉਮਰ ਜਿੰਨਾ ਮਰਜ਼ੀ ਰੋ ਲਈਓ, ਪਿਓ ਨੇ ਕਦੇ ਵਾਪਸ ਨਹੀਂ ਆਉਣਾ। ਬਾਪੂ ਨੂੰ ਮੌਤ ਤੋਂ ਬਾਅਦ ਯਾਦ ਕਰਨ ਦਾ ਕੀ ਫਾਇਦਾ, ਜੇ ਜਿਉਂਦੇ ਜੀ ਉਹਦੀ ਇੱਜ਼ਤ ਨਹੀਂ ਕੀਤੀ, ਜਿਉਂਦੇ ਜੀ ਤਾਂ ਆਪਾਂ ਉਹਦੀ ਬੇਇੱਜ਼ਤੀ ਕਰਦੇ ਹਾਂ। ਮੈਨੂੰ ਗੱਲ ਯਾਦ ਹੈ ਕਿ ਪਿਓ ਨੇ ਜ਼ਮੀਨ ਗਹਿਣੇ ਰੱਖ ਕੇ, ਘਰ ਗਹਿਣੇ ਰੱਖ ਕੇ ਮੁੰਡੇ ਨੂੰ ਕੈਨੇਡਾ ਭੇਜਤਾ, ਟਰੈਵਲ ਏਜੰਟਾਂ ਦੀਆਂ ਫੀਸਾਂ ਦਿੱਤੀਆਂ, ਨਾਲ ਪੈਸੇ ਵੀ ਦਿੱਤੇ, ਕੱਪੜੇ ਵੀ ਲੈ ਕੇ ਦਿੱਤੇ। ਜਦੋਂ ਮੁੰਡਾ ਭਾਈ ਸਾਹਿਬ ਇੱਥੇ ਪਹੁੰਚ ਗਿਆ ਤੇ ਸੈੱਟ ਹੋ ਗਿਆ, ਵਿਆਹ ਕਰਾ ਲਿਆ। ਪਹਿਲਾਂ ਦਾ ਫੋਨ ਰੋਜ਼ ਕਰਦਾ ਸੀ, ਬਾਅਦ ਜਦੋਂ ਕੁੜੀ ਨਾਲ ਲਿਹਾਜ ਹੀ ਪੈ ਗਈ, ਨਵੀਂ ਘਰ ਵਾਲੀ ਬਣੀ, ਤੇ ਉਹ ਪਿਓ ਨੂੰ ਹੀ ਭੁੱਲ ਗਿਆ, ਫੋਨ ਹੀ ਨਾ ਕਰਿਆ ਕਰੇ। ਤੁਹਾਨੂੰ ਪਤਾ ਇੱਕ ਇੱਕ ਮਿੰਟ, ਜਿਵੇਂ ਤੁਸੀਂ ਆਪਣੇ ਬੱਚੇ ਲਈ ਤਰਸਦੇ ਹੋ ਨਾ, ਕਿੱਥੇ ਗਿਆ, ਕਿਵੇਂ ਗਿਆ, ਕਿੱਦਾਂ ਖਾਧਾ, ਇਸ ਤਰ੍ਹਾਂ ਤੁਹਾਡਾ ਵਾਲਾ ਪਿਓ ਹੈ ਉਹ ਵੀ ਤਰਸਦਾ, ਤੁਸੀਂ ਫੋਨ ਕਰਨਾ ਭੁੱਲ ਗਏ। ਚਲੋ ਪਿਓ ਨੂੰ ਹੋਇਆ ਸ਼ਾਇਦ ਮੇਰਾ ਫੋਨ ਖਰਾਬ ਹੈ, ਕਿਉਂਕਿ ਭੋਲਾ ਹੁੰਦਾ, ਉਹ ਇੱਕ ਮਕੈਨਿਕ ਕੋਲ ਲੈ ਕੇ ਗਿਆ ਵੀ ਦੇਖੋ ਮੇਰਾ ਫੋਨ ਨਹੀਂ ਚੱਲਦਾ। ਉਹ ਕਹਿੰਦੇ ਦੱਸੋ ਅੰਕਲ ਜੀ ਕਿਹੜਾ ਨੰਬਰ ਹੈ, ਉਹਨੇ ਉਹਦੇ ਫੋਨ ਤੋਂ ਮਾਰਿਆ, ਕਹਿੰਦਾ ਫੋਨ ਤਾਂ ਚੱਲਦਾ। ਕਹਿੰਦਾ ਅੱਛਾ, ਫਿਰ ਮੇਰੇ ਮੁੰਡੇ ਦਾ ਫੋਨ ਕਿਉਂ ਨਹੀਂ ਆਉਂਦਾ, ਕਿਉਂ ਉਹ ਕਰਦਾ ਹੀ ਨਹੀਂ ਸੀ, ਉਧਰ ਪਿਆਰ ਪੈ ਗਿਆ ਸੀ ਜਨਾਨੀ ਦਾ। ਤੇ ਅਖੀਰ ਚ ਕੀ ਕੀਤਾ, ਜੋ ਇੱਕ ਅੱਧਾ ਨਿਆਣਾ ਹੋ ਗਿਆ ਤੇ ਉਧਰੋਂ ਘਰ ਲੈ ਲਿਆ। ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਮੋਰਗੇਜ ਕਿੰਨੀ ਦੇਣੀ ਪੈਂਦੀ ਹੈ। ਤੇ ਜਨਾਨੀ ਨੇ ਕਿਹਾ ਤੇਰੇ ਪਿਓ ਤਾਂ ਉੱਥੇ ਇਕੱਲਾ ਹੀ ਹੈ, ਬਰਨਾਲੇ ਰਹਿੰਦਾ, ਉਹਦਾ ਮਕਾਨ ਵੇਚਦੇ ਤੇ ਆਪਾਂ ਇੱਥੇ ਮੋਰਗੇਜ ਪੂਰੀ ਜਾਂ ਮਿਹਨਤਾਂ ਕਰਦੇ ਹਾਂ। ਮੁੰਡੇ ਦਾ ਵੀ ਦਿਲ ਚ ਬੇਈਮਾਨੀ ਆ ਗਈ, ਪਿਓ ਦੀ ਗੱਲ ਭੁੱਲ ਗਿਆ, ਬੇਈਮਾਨੀ ਆ ਗਈ, ਮੈਂ ਸਿੱਧੀ ਗੱਲ ਕਹਿਣਾ। ਉੱਥੇ ਬਰਨਾਲੇ ਗਿਆ, ਪਿਓ ਨੂੰ ਕਹਿੰਦਾ ਵੀ ਚੱਲ ਤੂੰ ਸਾਡੇ ਨਾਲ ਕੈਨੇਡਾ ਚੱਲ, ਕੈਨੇਡਾ ਚੱਲ। ਪਿਓ ਨੂੰ ਖੁਸ਼ੀ ਹੋ ਗਈ, ਚੱਲ ਮੈਂ ਆਪਣੇ ਪੋਤੇ ਕੋਲ ਜਾਊਂਗਾ, ਮੇਰੀ ਨੂੰਹ ਵੀ ਲੈਣ ਆਈ ਹੈ। ਉਹ ਮਕਾਨ ਵਕਵਾਦਾ ਹੇਰਾ ਫੇਰੀ ਕਰਕੇ, ਦਿੱਲੀ ਜਦੋਂ ਪਹੁੰਚੇ, ਦਿੱਲੀ ਪਹੁੰਚੇ ਤੇ ਆਪ ਤਾਂ ਜਹਾਜ਼ ਚੜ ਗਏ, ਉਹਨੂੰ ਉੱਥੇ ਦਿੱਲੀ ਵਿਛੜ ਗਏ ਵੀ ਨਾਲੇ ਚਿੱਠੀ ਲਿਖਤੀ ਵੀ ਸਾਨੇ ਤਾਂ ਮੋਰਗੇਜ ਦੇਣੀ ਸੀ ਬਾਪੂ, ਸੋਰੀ ਮੇਰੀ ਤੇਰੀ ਨੂੰਹ ਮੈਨੂੰ ਬਹੁਤ ਤੰਗ ਕਰਦੀ ਸੀ, ਮੈਂ ਉਹਦਾ ਮੋਰਗੇਜ ਕਰ ਲਈ, ਤੇਰਾ ਮਕਾਨ ਬਚਾਇਆ, ਉੱਥੇ ਕੈਨੇਡਾ ਚ ਅੰਗਰੇਜ਼ੀ ਬੋਲਦੇ, ਤੈਨੂੰ ਕਿੱਥੇ ਆਉਣੀ ਹੈ, ਤੂੰ ਸਿੱਧਾ ਸਕਦਾ। ਇਹੋ ਜਿਹੀ ਤਾਂ ਸਾਡੀ ਹਾਲਤ ਹੈ। ਫਿਰ ਬਾਅਦ ਚ ਰੋਂਦੇ, ਮੈਂ ਦੇਖਿਆ ਇੱਕ ਫਿਊਨਰਲ ਹੋਮ ਚ ਗਿਆ, ਇੱਕ ਭਾਈ ਸਾਹਿਬ, ਉਹਨਾਂ ਦੀ ਸਾਰੀ ਰਿਪੋਰਟ ਸੀਗੀ ਵੀ ਪਿਓ ਨੂੰ ਜਿਉਂਦੇ ਜੀ ਸਿਆਣਿਆਂ ਤੱਕ ਨਹੀਂ, ਘਰ ਵੀ ਨਹੀਂ ਲੈ ਕੇ ਗਿਆ, ਤੇ ਉਹ ਇਕੱਲਾ ਹੀ ਰਹਿੰਦਾ ਰਿਹਾ, ਹਾਲਾਂਕਿ ਉਹ ਡਾਕਟਰ ਸੀ ਅੰਮ੍ਰਿਤਸਰ ਤੋਂ। ਤੇ ਜਦੋਂ ਉਹ ਮਰਿਆ ਫਿਊਨਰਲ ਹੋਮ ਚ, ਅਸੀਂ ਉੱਥੇ ਸੀਗੇ, ਬਿਨਾਂ ਮਤਲਬ ਰੋਈ ਜਾਵੇ ਗੱਲ ਗੱਲ ਤੇ, ਬਿਨਾਂ ਮਤਲਬ ਰੋਈ ਜਾਵੇ, ਹੁਣ ਰੋਣ ਦਾ ਕੀ ਫਾਇਦਾ, ਉਦੋਂ ਤੂੰ ਨਾਲ ਨਹੀਂ ਰੱਖਿਆ ਪਿਓ ਨੂੰ। ਸੋ ਅਸੀਂ ਇਹ ਡਰਾਮੇਬਾਜ਼ੀ ਬੰਦ ਕਰੀਏ। ਫਾਦਰ ਅਸਲ ਦੇ ਵਿੱਚ ਸਾਡੀ ਹਿੰਮਤ ਹੈ, ਸਾਡਾ ਹੌਸਲਾ ਹੈ, ਜ਼ਰੂਰਤਾਂ ਪੂਰੀਆਂ ਕਰਨ ਵਾਲਾ 24 ਘੰਟੇ ਖੁੱਲਿਆ ਬੈਂਕ ਹੈ। ਬੈਂਕ ਤਾਂ 9 ਤੋਂ 5 ਚੱਲਦਾ, ਪਰ ਪਿਓ ਨੂੰ 24 ਘੰਟੇ ਜਦੋਂ ਮਰਜ਼ੀ ਸੁੱਤਾ ਪਿਆ, ਉਦੋਂ ਕਹਿੰਦੇ ਬਾਪੂ ਭੁੱਖ ਲੱਗੀ ਹੈ, ਬਾਪੂ ਪੀਜ਼ਾ ਖਾਣ ਨੂੰ ਜੀ ਕਰਦਾ, ਬਾਪੂ ਮੂਵੀ ਜਾਣਾ, ਬਾਪੂ ਮੈਂ ਉੱਥੇ ਜਾਣਾ, ਬਾਪੂ ਉਹ ਨਹੀਂ ਕਹਿੰਦਾ ਲੈ ਪੁੱਤ, ਉਹ ਬੈਂਕ 24 ਘੰਟੇ ਨਹੀਂ ਤੇ ਹੋਰ ਕੀ ਆ ਉਹ। ਸੋ ਅਸੀਂ ਕਦਰ ਨਹੀਂ ਕਰਦੇ, ਭਾਵੇਂ ਬਾਪ ਦੀ ਜੇਲ, ਭਾਵੇਂ ਬਾਪ ਦੀ ਜਿਹੜੀ ਜੇਬ ਹੈ ਨਾ ਪੋਕਟ ਉਹ ਖਾਲੀ ਹੋਵੇ, ਭਾਵੇਂ ਬਾਪ ਕੀ ਜੇਬ ਖਾਲੀ ਹੋ ਤੋ ਵੀ ਮਨਾ ਕਰਤਾ ਨਹੀਂ ਦੇਖਾ। ਮੈਨੇ ਆਪਣੇ ਡੈਡੀ ਸੇ ਕੋਈ ਅਮੀਰ ਇਨਸਾਨ ਨਹੀਂ ਦੇਖਾ। ਪੈਸੇ ਹੋਣ ਤਾਂ ਹਰੇਕ ਦੇ ਦਿੰਦਾ, ਪਿਓ ਕੋਲ ਦੇ ਪੈਸੇ ਵੀ ਨਹੀਂ ਹੁੰਦੇ, ਫਿਰ ਵੀ ਸਾਡੀਆਂ ਚੀਜ਼ਾਂ ਪੂਰੀਆਂ ਕਰਕੇ ਦਿੰਦਾ, ਜ਼ਰੂਰਤਾਂ ਕਰਕੇ ਦਿੰਦਾ। ਬਾਪ ਇੱਕ ਉਹ ਚੈਰਿਟੀ ਹੈ, ਚੈਰਿਟੀ ਕਿਉਂ ਕਹਿੰਦੇ ਨੇ, ਗੁਰਦੁਆਰੇ ਚ ਜਾਂਦੇ, ਮੰਦਰ ਜਾਂਦੇ, ਲੰਗਰ ਖਾਣਾ, ਜਿਹੜਾ ਮਰਜ਼ੀ ਖਾ ਲਓ, ਕਿਹੜਾ ਪੈਸੇ ਦੇਣੇ ਨੇ। ਬਾਪ ਵੀ ਇੱਕ ਪਿਓਰ ਲੰਗਰ ਖਾਣਾ ਫਰੀ ਦਾ, ਜੋ ਸਾਡੀ ਹਰ ਜ਼ਰੂਰਤ ਪੂਰੀ ਕਰਦਾ। ਆਪ ਦੇ ਬਾਪ ਦੇ ਪੈਰ ਵਿੱਚ ਟੁੱਟੀ ਜੁੱਤੀ ਹੁੰਦੀ ਹੈ, ਪਰ ਸਾਨੂੰ ਬ੍ਰਾਂਡਡ ਸ਼ੂਜ਼ ਲੈ ਕੇ ਦਿੰਦਾ। ਆਪ ਦੇ ਪਜਾਮੇ ਦੀ ਟਾਕੀ ਲੱਗੀ ਹੁੰਦੀ ਹੈ, ਕਾਲੀ ਚਿੱਟਾ ਪਜਾਮਾ ਹੁੰਦਾ ਕਾਲੀ ਧਾਗੇ ਨਾਲ ਲੱਗੀ ਹੁੰਦੀ ਹੈ ਪਰ ਸਾਨੂੰ ਕੀਮਤੀ ਜੀਨਾ ਲੈ ਕੇ ਦਿੰਦਾ ਬਾਪ ਫੈਕਟਰੀਆਂ ਵਿੱਚ ਧੱਕੇ ਖਾਂਦਾ ਸਾਰੀ ਸਾਰੀ ਰਾਤ ਜਾ ਕੇ ਰਕਸ਼ਾ ਚਲਾ ਕੇ ਚਪੜਾਸੀ ਦੀ ਨੌਕਰੀ ਕਰਕੇ ਕਲਰਕ ਦੀ ਨੌਕਰੀ ਕਰਕੇ ਦੁਕਾਨਾਂ ਤੇ ਜਾ ਕੇ ਖੇਤਾਂ ਵਿੱਚ ਮਜ਼ਦੂਰੀ ਕਰਕੇ ਮਿੱਟੀ ਨਾਲ ਮਿੱਟੀ ਹੋ ਕੇ ਸਾਰੇ ਪਰਿਵਾਰ ਦਾ ਢਿੱਡ ਭਰਦਾ ਅਸੀਂ ਕਦੇ ਉਸਦੀ ਮਿਹਨਤ ਦਾ ਅਹਿਸਾਸ ਹੀ ਨਹੀਂ ਕਰਦੇ ਉਸਦੇ ਪਸੀਨੇ ਬਾਰੇ ਉਸਦੇ ਪਹਿਰਾਵੇ ਬਾਰੇ ਕਦੇ ਸੋਚਿਆ ਹੀ ਨਹੀਂ ਕਿਵੇਂ ਟੁੱਟ ਟੁੱਟ ਕੇ ਮਾਰਦਾ ਬਸ ਗੁੱਸਾ ਹੀ ਯਾਦ ਰੱਖਦੇ ਕਹਿੰਦੇ ਨੇ ਸੱਚਾਈ ਹੈ ਇਹ ਪਿਓ ਦੀਆਂ ਅੱਖਾਂ ਵਿੱਚ ਦੋ ਵਾਰੀ ਹੰਝੂ ਆਉਂਦੇ ਨੇ ਦੋ ਵਾਰੀ ਰੋਂਦਾ ਉਹ ਪਤਾ ਕਦੋਂ ਪਿਓ ਦੀਆਂ ਅੱਖਾਂ ਵਿੱਚ ਦੋ ਵਾਰੀ ਅਥਰੂ ਆਉਂਦੇ ਨੇ ਇੱਕ ਜਦੋਂ ਉਹ ਆਪਣੀ ਕੁੜੀ ਨੂੰ ਤੋਰਦਾ ਸਹੁਰੇ ਘਰ ਉਦੋਂ ਬਹੁਤ ਰੋਂਦਾ ਲੁਕ ਛਿਪ ਕੇ ਤੇ ਦੂਜੀ ਵਾਰ ਜਦੋਂ ਮੁੰਡਾ ਉਹਦਾ ਮੂੰਹ ਮੋੜਦਾ ਜਦੋਂ ਪਿਓ ਨੂੰ ਸਿਆਣਦਾ ਨੀ ਪਿਓ ਨਾਲ ਗੱਲਬਾਤ ਨੀ ਕਰਦਾ ਉਦੋਂ ਉਹ ਕਮਰੇ ਚ ਬੈਠਾ ਕੱਲਾ ਰੋਂਦਾ ਵੀ ਮਾਂ ਨਾਲ ਗੱਲਾਂ ਕਰਦਾ ਪਿਓ ਨਾਲ ਤਾਂ ਗੱਲਾਂ ਹੀ ਕਰਨਾ ਭੁੱਲ ਗਿਆ ਮੈਂ ਤਾਂ ਇਹਦੇ ਲਈ ਦਿਨ ਰਾਤ ਟੁੱਟ ਟੁੱਟ ਕੇ ਮਰਿਆ ਕਰਜ਼ਾ ਲਿਆ ਸਭ ਕੁਛ ਕੀਤਾ ਫਾਦਰਸ ਡੇ ਵਾਲੇ ਫਾਦਰਸ ਨੂੰ ਮਹਿੰਗੇ ਤੋਹਫੇ ਦੇਣੇ ਉਹਨੂੰ ਵੱਡੀਆਂ ਗਿਫਟਾਂ ਦੀ ਲੋੜ ਨਹੀਂ ਕਿ ਅੱਜ ਵਧੀਆ ਤੁਸੀਂ ਕੱਪੜੇ ਲਿਆ ਦੋਗੇ ਇੱਕੋ ਟਿਕਟ ਭੇਜ ਦੋਗੇ ਸਗੋਂ ਉਹਦੇ ਲਈ ਸਭ ਤੋਂ ਵਧੀਆ ਜੋ ਮੈਂ ਸੋਚਦਾ ਨਾ ਜਿਹੜਾ ਬੈਸਟ ਗਿਫਟ ਹੈ ਦਾ ਗਿਫਟ ਆਫ ਯੂਰ ਟਾਈਮ ਉਹਨੂੰ ਟਾਈਮ ਦਿਓ ਮੈਂ ਸੋ ਜ਼ਿੰਦਗੀ ਦੇ ਆਪਣੇ ਤਜਰਬੇ ਦੱਸਦਾ ਦੋਸਤਾਂ ਦੇ ਦੇਖੇ ਤਜਰਬੇ ਦੇਖਦਾ ਆਹ ਸਾਡੇ ਹੁਣ ਪਿੱਛੇ ਜੇ ਮੈਂ ਹੁਣ ਉਹ ਗੱਲ ਨਹੀਂ ਦੱਸਦਾ ਕਿਉਂਕਿ ਬ੍ਰੈਂਪਟਨ ਦੀ ਇਹ ਗੱਲ ਅੱਗੇ ਜੇ ਅੱਗੇ ਰਿਸ਼ਤੇਦਾਰਾਂ ਚ ਪੈ ਜੂਗੀ ਪਿਓ ਦੀ ਦੇਖਿਆ ਮਾਂ ਨੂੰ ਸ਼ਰੇਆਮ ਘੁੱਟਦਾ ਸੀਗਾ ਉਹਦੀ 6-7 ਸਾਲ ਦੀ ਕੁੜੀ ਸੀ ਉਹ ਮੰਨਦਾ ਬਹਿ ਨਹੀਂ ਸੀ ਮੈਂ ਬਹੁਤ ਵੱਡਾ ਭਗਤ ਹਾਂ ਜੀ ਕੁੜੀ ਦੇ ਥੱਪੜ ਮਾਰਦਾ ਜਿਹਨੂੰ ਪੁਲਿਸ ਰਿਪੋਰਟ ਲਿਖਾਈ ਵੀ ਕਿਉਂਕਿ ਸਿੱਧੀ ਥੱਪੜ ਮਾਰਤੇ ਇਹੋ ਜਿਹੇ ਪਿਓ ਗਲਤ ਵੀ ਨੇ ਮੈਂ ਮੰਨਦਾ ਗੱਲ ਪਰ ਫਿਰ ਵੀ ਪਿਓ ਪਿਓ ਹੁੰਦਾ ਜੇ ਦੋ ਗੱਲਾਂ ਗਲਤੀਆਂ ਕੀਤੀਆਂ ਜੇ ਕੋਸ਼ਿਸ਼ ਕਰੀਏ ਆਪਾਂ ਉਹ ਗੱਲ ਨੂੰ ਕਈ ਵਾਰੀ ਅਣਜਾਣੇ ਚ ਵੀ ਅਲਾ ਹੱਥ ਚੱਕ ਬੈਠਦਾ ਕਿਉਂਕਿ ਪੰਜਾਬੀਆਂ ਨੂੰ ਆਦਤ ਹੈ ਚੱਕਣਾ ਤਾਂ ਨਹੀਂ ਚਾਹੀਦਾ ਪਰ ਚੱਕ ਲੈਂਦੇ ਪਰ ਦਿਲ ਦੇ ਵਿੱਚ ਉਹਦੀਆਂ ਬੁਰੀਆਂ ਜਿਹੜੀ ਹੈਗੀ ਉਹ ਭਾਵਨਾ ਨਹੀਂ ਹੁੰਦੀ ਸਾਨੂੰ ਜੇ ਫਾਦਰ ਦੀ ਇੱਜ਼ਤ ਕਰਨੀ ਹੈ ਨਾ ਉਹਦੇ ਕੋਲੇ ਬੈਠੋ ਕੰਮ ਤੋਂ ਆਉਣੇ ਹੋ ਕੰਮ ਤੋਂ ਜਾਣੇ ਹੋ ਇੱਕ ਮਿੰਟ ਲਈ ਆ ਜਾਓ ਉਹਦੇ ਨਾਲ ਗੱਲਾਂ ਬਾਤਾਂ ਕਰੋ ਕਦੇ ਯਾਰ ਉਹਦੀਆਂ ਪਿੱਠ ਤੇ ਮਾਲਿਸ਼ ਹੀ ਕਰ ਦਿਆ ਕਰੋ ਕਦੇ ਨਵਾਈ ਦਿਆ ਕਰੋ ਕਦੇ ਰਾਤ ਨੂੰ ਜਦੋਂ ਸੌਣ ਲੱਗਦਾ ਕੋਈ ਘਰੋਂ ਥੱਲੇ ਘਰ ਵਾਲੀ ਨੂੰ ਕਿਹਾ ਗਰਮ ਦੁੱਧ ਦਾ ਗਲਾਸ ਮੇਰਾ ਪਿਓ ਨੂੰ ਜਾ ਕੇ ਦਿਓਗੇ ਦੇਖੋ ਕਿੰਨੀ ਠੰਡ ਪੈਂਦੀ ਹੈ ਕਿਤੇ ਉਹਨੂੰ ਦਵਾਈ ਲਿਆ ਦਿਓ ਜਦੋਂ ਆਪਣੀ ਘਰ ਵਾਲੀ ਨੂੰ ਸ਼ੋਪਿੰਗ ਕਰਨ ਜਾਂਦੇ ਉੱਥੇ ਮਹਿੰਗੇ ਵੱਡੇ ਵੱਡੇ ਭਰ ਕੇ ਲਿਆਉਣ ਲਿਫਾਫੇ ਕਦੇ ਪਿਓ ਲਈ ਕੋਈ ਕਮੀਜ਼ ਹੀ ਲਿਆ ਦਿਆ ਕਰੋ ਅੰਡਰਵੀਅਰ ਹੀ ਲਿਆ ਦਿਆ ਕਰੋ ਕੋਈ ਜਰਾਬ ਹੀ ਲਿਆ ਦਿਆ ਕਰੋ ਸਸਤੀ ਹੋਵੇ ਦੇਖੋ ਉਹਦੇ ਦਿਲ ਚ ਕਿੰਨੀ ਠੰਡ ਪੈਂਦੀ ਹੈ ਪਰ ਅਸੀਂ ਝੋਲੇ ਭਰ ਕੇ ਮੱਲਕ ਦਿਨ ਲੈ ਜਾਂਦੇ ਪਿਓ ਨੂੰ ਦੱਸਣਾ ਹੀ ਨਹੀਂ ਹੁੰਦਾ ਉਹਦੇ ਕੋਲ ਕਿਉਂ ਛੁਪਾ ਕੇ ਗੱਲਾਂ ਕਰਦੇ ਉਹਨੂੰ ਦੁੱਖ ਹੀ ਹੁੰਦੀ ਹੈ ਕਿ ਮੈਥੋਂ ਹੁਣੇ ਲੁਕੋ ਕੇ ਗੱਲਾਂ ਕਰਨ ਲੱਗ ਗਏ ਦੇਖ ਲਓ ਹਕੀਕਤ ਕੀ ਹੈ ਜਿਸ ਬਾਪ ਦੀ ਅਸੀਂ ਉਂਗਲ ਫੜ ਕੇ ਉਹਦੇ ਕਨੇੜੇ ਤੇ ਚੜ ਕੇ ਸਕੂਲ ਜਾਂਦੇ ਹੁੰਦੇ ਸੀ ਨਾ ਸਾਈਕਲ ਤੇ ਜਾਂ ਸਕੂਟਰ ਤੇ ਅੱਜ ਬਾਪ ਬੁੱਢਾ ਹੋ ਗਿਆ ਸਾਡੇ ਕੋਲ ਕਾਰ ਆ ਗਈ ਸੀ ਕਾਰ ਚ ਬਿਠਾਉਂਦੇ ਨਹੀਂ ਕਿ ਬਾਪੂ ਤੂੰ ਤੁਰ ਕੇ ਆ ਜੀ ਮੈਂ ਸੱਚੀ ਗੱਲ ਸੁਣਾਉਣ ਲੱਗਿਆ ਤੁਹਾਨੂੰ ਬਲੀਨੀ ਸਾਡੇ ਘਰ ਦੇ ਕੋਲੇ ਹੈ ਏਅਰਪੋਰਟ ਦੇ ਕੋਲੇ ਤੇ ਅਸੀਂ ਕੰਟਰੀ ਸਾਈਡ ਤੇ ਰਹਿੰਦੇ ਹਾਂ ਮੈਨੂੰ ਸਾਈਕਲ ਚਲਾਉਣ ਦਾ ਸ਼ੌਕ ਹੈ ਗਰਮੀਆਂ ਚ 4-5 ਸਾਲ ਪਹਿਲਾਂ ਮੈਂ ਸਾਈਕਲ ਤੇ ਬਲੀਨੀ ਤੇ ਚਲਿਆ ਗਿਆ ਉੱਥੇ ਵੱਡੇ ਮਕਾਨ ਨੇ ਫਾਰਮ ਹਾਊਸ ਨੇ ਤੇ ਮੈਂ ਹਰੇਕ ਨੂੰ ਬੁਲਾ ਲੈਣਾ ਤੇ ਉੱਥੇ ਇੱਕ ਮੇਲ ਬਾਕਸ ਦੇ ਉੱਤੇ ਕੋਈ ਸਰਦਾਰ ਜੀ ਸੀਗੇ ਮੈਂ ਉਹਨਾਂ ਕਿਹਾ ਸਤਿ ਸ਼੍ਰੀ ਅਕਾਲ ਭਾਅ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਤੁਸੀਂ ਇੱਥੇ ਰਹਿੰਦੇ ਹੋ ਕਹਿੰਦੇ ਹਾਂਜੀ ਮੈਂ ਕਿਹਾ ਅੱਛਾ ਕਿੰਨਾ ਕੁ ਚਿਰ ਹੋ ਗਿਆ ਕਹਿੰਦਾ ਜੀ ਰਹਿਣੇ ਹੀ ਆ ਵੈਸੇ ਹੈ ਤਾਂ ਇਹ ਪਟਿਆਲੇ ਦੀ ਜੇਲ ਉਹਦੀ ਵਰਡਿੰਗ ਆ ਮੈਂ ਤੁਹਾਨੂੰ ਦੱਸਾਂ ਮੈਂ ਕਿਹਾ ਪਟਿਆਲੇ ਦੀ ਜੇਲ ਪਟਿਆਲੇ ਤਾਂ ਮੈਂ ਵੀ ਰਿਹਾ ਪੰਜਾਬੀ ਯੂਨੀਵਰਸਿਟੀ ਚ ਕਹਿੰਦਾ ਜੀ ਜੇਲ ਦੇ ਵਿੱਚ ਵੱਧ ਤੋਂ ਵੱਧ ਕਮਰਾ ਜਿਹੜਾ 4x6 ਦਾ ਹੁੰਦਾ ਆਹ ਸਾਡਾ 10,000 ਗਜ ਦਾ ਪਰ ਮੁੰਡੇ ਤੇ ਮੇਰੀ ਨੂੰਹ ਨੇ ਮੈਨੂੰ ਕੋਈ ਕਮਰਾ ਦਿੱਤਾ ਜੇਲ ਉਦੋਂ ਬਾਹਰ ਨਹੀਂ ਨਿਕਲ ਸਕਦਾ ਉਹ ਕਹਿੰਦੇ ਬਾਹਰ ਨਾ ਨਿਕਲੀ ਕਿਸੇ ਨਾਲ ਗੱਲ ਨਾ ਕਰੀ ਤੂੰ ਇੰਜ ਕਰ ਪਾਪਾ ਜੀ ਹੁਣ ਅਸੀਂ ਤਾਂ ਚੱਲੇ ਹਾਂ ਕੰਮ ਤੇ ਆ ਜਿਹੜੇ ਘਾਹ ਦੇ ਵਿੱਚ ਬੂਟੀ ਪਈ ਹੈ ਨਾ ਜਿਹਨੂੰ ਵੀਡ ਕਹਿੰਦੇ ਆ ਇਹਨੂੰ ਕੱਢ ਦਿਓ ਮੇਲ ਬਾਕਸ ਲਿਆਈਓ ਤੁਹਾਡੀ ਕਾਰ ਤੁਹਾਨੂੰ ਚਲਾਉਣਾ ਸਿਖਾਈ ਦਿੱਤਾ ਕੱਪੜੇ ਧੋਣ ਦੀ ਮਸ਼ੀਨ ਇਹਨੂੰ ਚਲਾ ਕੇ ਸੁੱਕਨੇ ਨਾ ਉਹ ਚ ਪਾਈਓ ਤੁਸੀਂ ਬਾਹਰ ਧੁੱਪੇ ਪਾ ਦਿਆ ਕਰੋ ਆਉਂਦੇ ਹੋਏ 3 ਵਜੇ ਨਿਆਣੇ ਨੂੰ ਲਿਆਈਓ ਬੱਚੇ ਨੂੰ ਚੱਕ ਕੇ ਲਿਆਓ ਬਾਪੂ ਦੇ ਗੋਡੇ ਦੁਖਦੇ ਨੇ ਉਹ ਘਰ ਕਿਵੇਂ ਕੱਟੂ ਅਸੀਂ ਅਹਿਸਾਸ ਕੀਤਾ ਦੇਖਣ ਨੂੰ ਠੀਕ ਲੱਗਦਾ ਗੋਡੇ ਤੋਂ ਦੁਖਦੇ ਨੇ ਸੋ ਇਹ ਜਿਹੜੇ ਕੰਮ ਕਰਦੇ ਆ ਬਾਪ ਨੂੰ ਕਿੰਨਾ ਦੁਖੀ ਹੋਊਗਾ ਕਿ ਜਿਹਨੇ ਦਿਨ ਰਾਤ ਤੁਹਾਡੇ ਲਈ ਮਿਹਨਤ ਕਰਕੇ ਤੁਹਾਨੂੰ ਕੈਨੇਡਾ ਪਹੁੰਚਾਇਆ ਤੁਹਾਡੀਆਂ ਖੁਸ਼ੀਆਂ ਵੰਡੀਆਂ ਉਹਨੂੰ ਤੁਸੀਂ ਇਗਨੋਰ ਕਰਦੇ ਹੋ ਦੇਖੋ ਸਾਨੇ ਕਦੇ ਉਹ ਦਿਨ ਵੀ ਯਾਦ ਕੀਤੇ ਨੇ ਜਦੋਂ ਸਾਡਾ ਫਾਦਰ ਥੱਕ ਟੁੱਟ ਕੇ ਸ਼ਾਮ ਨੂੰ ਘਰੇ ਮੁੜਦਾ ਸੀ ਅਸੀਂ ਆਉਂਦੇ ਹੀ ਉਹਨੂੰ ਘੋੜਾ ਬਣਾ ਲੈਂਦੇ ਸੀ, ਪਿੱਠ ਤੇ ਚੜ ਜਾਂਦੇ ਸੀਗੇ। ਸਾਨੂੰ ਖੁਸ਼ ਕਰਨ ਲਈ ਬਾਪ ਦੇ ਗੋਡੇ ਦੁਖਦੇ ਹੁੰਦੇ ਸੀਗੇ, ਫਿਰ ਵੀ ਉਹ ਗੋਡਿਆਂ ਦੇ ਭਾਰ ਸਾਨੂੰ ਆਪਣੀ ਪਿੱਠ ਤੇ ਬਿਟਾ ਕੇ ਜ਼ਮੀਨ ਤੇ ਚੱਲਦਾ ਸੀ। ਸਾਨੂੰ ਕਿਵੇਂ ਕੁਤਕੁਤਾਈਆਂ ਜੇ ਕੱਢ ਕੇ ਸੌਂਦਾ ਸੀ, ਕਿਵੇਂ ਉਹ ਜਦੋਂ ਰੋਟੀ ਖਾਣ ਲੱਗਦਾ ਸੀ ਪਹਿਲੀ ਬੁਰਕੀ ਚੱਕ ਕੇ ਬੱਚੇ ਦੇ ਮੂੰਹ ਚ ਪਾਉਂਦਾ ਸੀਗਾ, ਕਦੇ ਪਿਆਜ਼ ਵੀ ਲਾਤਾ, ਅਦਰਕ ਵੀ ਲਾਤਾ, ਚਾਰ ਵੀ ਲਾਤਾ ਤੇ ਬੁਰਕੀ ਪਾ ਕੇ ਦਿੰਦਾ ਸੀ ਬੁਰਕੀਆਂ ਦੇ। ਤੁਸੀਂ ਕਦੇ ਪਿਓ ਦੇ ਮੂੰਹ ਚ ਬੁਰਕੀ ਪਾਈ ਹੈ? ਅੱਜ ਫਾਦਰਸ ਡੇ ਆ, ਸੋਚਿਓ ਜਰਾ। ਜਦੋਂ ਸਾਨੂੰ ਕਾਲਜ ਐਡਮਿਸ਼ਨ ਮਿਲੀ, ਮੈਂ ਖੁਦ ਆਪਣੀ ਗੱਲ ਦੱਸ ਦਿੰਦਾ, ਤਾਂ ਮਾਂ ਬਾਪ ਭਾਵੇਂ ਗਰੀਬ ਸੀਗੇ ਫਿਰ ਵੀ ਉਹ ਜੇਬ ਖਰਚਾ ਦਿੰਦੇ ਸੀ ਸਾਨੂੰ ਕਿ ਜਾ ਕੇ ਬਿਰਜੂ ਦੀ ਦੁਕਾਨ ਤੋਂ ਬੇਸਣ ਦੀ ਬਰਫੀ ਖਾਣੀ ਹੈ, ਚਾਹ ਸਮੋਸੇ ਖਾਣੇ ਨੇ, ਕੰਟੀਨ ਚ ਬੈਠ ਕੇ ਅਸੀਂ ਖਾਂਦੇ ਸੀਗੇ। ਇਹ ਤਾਂ ਦੇਖਿਆ ਨੀ ਅਸੀਂ ਸਮੋਸੇ ਖਾਂਦੇ ਹਾਂ, ਪਿਓ ਨੇ ਤਾਂ ਕਦੇ ਸਮੋਸੇ ਸਾਲ ਚ ਇੱਕ ਵਾਰੀ ਨੀ ਖਾਦਾ। ਸੋ ਇਹ ਸਾਨੂੰ ਅਹਿਸਾਸ ਕਰਨ ਦੀ ਲੋੜ ਹੈ। ਜੇ ਅਸੀਂ ਹੁਣ ਸਟੱਡੀ ਬੇਸ ਤੇ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਹੋਰ ਦੇਸ਼ਾਂ ਚ ਪਹੁੰਚ ਗਏ ਤਾਂ ਇਹਦੇ ਪਿੱਛੇ ਬਾਪ ਦਾ ਹੀ ਹੱਥ ਹੈ। ਉਹਨੇ ਮਿਹਨਤ ਕਰਕੇ ਪੈਸੇ ਕਮਾਏ ਨੇ ਜਿਹੜੇ ਸਾਡੇ ਤੇ ਲਾਏ ਨੇ ਉਹਨਾਂ ਨੇ। ਉਹਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ, ਬੈਂਕਾਂ ਤੋਂ ਲੋਨ ਲੈ ਕੇ, ਮਕਾਨਾਂ ਦੇ ਉੱਤੇ ਕਰਜ਼ੇ ਚੱਕ ਕੇ, ਸਾਰੀ ਉਮਰ ਦੇ ਜਿਹੜੇ ਪੈਸੇ ਕਮਾਏ ਸੀਗੇ ਉਹ ਸਾਡੇ ਉੱਤੇ ਲਾ ਕੇ ਸਾਨੂੰ ਬਾਹਰਲੇ ਦੇਸ਼ਾਂ 'ਚ ਭੇਜਿਆ। ਪਰ ਅਸੀਂ ਹਕੀਕਤ ਕੀ ਹੈ, ਸਤਪਾਲ ਜੌਲ ਜੀ ਨੇ ਸਾਡੇ ਸਕੂਲ ਟਰੱਸਟੀ, ਉਹ ਸਵੇਰੇ ਸਵੇਰੇ ਮੈਨੂੰ ਭੇਜ ਦਿੰਦੇ ਨੇ। ਅਸੀਂ ਜਿਹੜੇ ਬੱਚੇ ਹਾਂ ਨਾ, ਸਾਰੇ ਨਹੀਂ ਸਾਰੇ, ਮੈਂ ਨਹੀਂ ਕਹਿੰਦਾ ਕਦੇ ਵੀ, ਕੁਛ ਜਿਹੜੇ ਬੱਚੇ ਨੇ ਉਹ ਪਿਓ ਦਾ ਨਾਂ ਰੋਸ਼ਨ ਕਿਵੇਂ ਕਰਦੇ ਨੇ, ਮੱਖਣ ਦੀ ਚੋਰੀ ਕਰਕੇ ਜਾਂਦੇ ਨੇ ਗ੍ਰੋਸਰੀ ਦੇ ਸਟੋਰ 'ਚ, ਮੱਖਣੀ ਚੱਕ ਲੈਂਦੇ ਜਿਹੜਾ ਕ੍ਰਿਸ਼ਨ ਭਗਵਾਨ ਖਾਣ ਲਈ ਕਰ ਦਿੰਦੇ ਸੀ, ਇਹ ਕ੍ਰਿਸ਼ਨ ਭਗਵਾਨ ਤੋਂ ਵੀ ਟੱਪ ਕੇ ਚੋਰੀ ਕਰਕੇ ਵੇਚਦੇ ਨੇ। ਕਾਰਾਂ 14-14, 15-15, 16-16 ਸਾਲ ਦੇ ਮੁੰਡੇ ਤੁਹਾਡੇ ਡਰਾਈਵ ਵਿੱਚ ਖੜੇ ਕਾਰ ਚੱਕ ਕੇ ਲੈ ਜਾਂਦੇ ਨੇ, ਫਿਰ ਹਰ ਚੋਰੀ ਦੇ ਵਿੱਚ ਮੂਹਰੇ ਆ ਟਰੱਕ ਚਲਾਉਂਦੇ ਨੇ ਕਕੀਨ ਦੇ ਵਿੱਚ। ਜਦੋਂ ਵੀ ਦੇਖੋ ਸਵੇਰੀ ਖਬਰ ਆਉਂਦੀ ਆ ਵੀ 20 ਬੰਦੇ ਅਰੈਸਟ ਕਰ ਲਏ, ਉਹਦੇ ਵਿੱਚੋਂ 15 ਬੰਦੇ ਪੰਜਾਬੀ ਸੀਗੇ, ਪੰਜਾਬੀ 'ਚ 2 ਹਿੰਦੂ ਸੀ ਤੇ 13 ਸਰਦਾਰ ਸੀਗੇ। ਇਹ ਪਿਓ ਦਾ ਨਾਂ ਰੋਸ਼ਨ ਹੀ ਕਰਦੇ ਆ। ਇੱਥੇ ਸ਼ੈਲਡਨ ਕਾਲਜ ਚਲੇ ਜਾਓ, ਕਿਤੇ ਪਲਾਜੇ ਚਲੇ ਜਾਓ, ਦੂਜੇ ਤੀਜੇ ਦਿਨ ਖਬਰ ਆ ਜਾਂਦੀ ਆ ਗੈਂਗ ਬਣੇ ਬਣੇ ਇੱਕ ਦੂਜੇ ਨੂੰ ਲੜਦੇ ਨੇ ਮਾਰਦੇ। ਪਿਓ ਨੇ ਸਾਨੂੰ ਇਸ ਕਰਕੇ ਭੇਜਿਆ ਸੀ ਵੀ ਤੁਸੀਂ ਅੱਗੇ ਲੜਾਈਆਂ ਕਰੋ, ਤੁਸੀਂ ਆਪਣਾ ਬੈਟਰ ਫਿਊਚਰ ਬਣਾਓ। ਬੈਟਰ ਫਿਊਚਰ ਛੇਤੀ ਛੇਤੀ ਅਮੀਰ ਤਾਂ ਨਹੀਂ ਬਣਦੀ ਲੋੜ, ਛੇਤੀ ਛੇਤੀ ਬਣੋਗੇ ਤਾਂ ਜੇਲ੍ਹ 'ਚ ਜਾਓਗੇ, ਅੱਜ ਨਹੀਂ ਤਾਂ ਕੱਲ੍ਹ ਨੂੰ, 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਸਾਨੂੰ ਅਹਿਸਾਸ ਕਰਨ ਦੀ ਲੋੜ ਹੈ ਕਿ ਅਸੀਂ ਕਰੀ ਕੀ ਜਾਂਦੇ ਹਾਂ, ਅਸੀਂ ਤਾਂ ਪੁੱਠੇ ਸਿੱਧੇ ਕੰਮ ਕਰੀ ਜਾਂਦੇ ਹਾਂ। ਓਏ ਭਰਾਵੋ, ਓਏ ਭਰਾਵੋ, ਹਕੀਕਤ ਨੂੰ ਸਮਝੋ, ਝੂਠੇ ਸ਼ੋਸ਼ੇ ਬਾਜ਼ੀਆਂ ਤੋਂ ਬਾਹਰ ਨਿਕਲੋ। ਲੋਕ ਦਿਖਾਵਾ ਕਰਕੇ ਸਿਰਫ ਫਾਰਮੈਲਿਟੀ ਲਈ ਇੱਕ ਦਿਨ ਪਿਓ ਨੂੰ ਮਹਿੰਗੇ ਰੈਸਟੋਰੈਂਟ ਵਿੱਚ ਲਿਜਾ ਕੇ ਖਾਣਾ ਖਵਾਉਣਾ, ਬ੍ਰੈਂਡਡ ਕੱਪੜੇ ਲਿਆਉਣਾ, ਸਿਰਫ ਫੋਕੀ ਸ਼ੇਖੀ ਆ ਕਿ ਮੈਂ ਆਪਣੇ ਪਾਪਾ ਜੀ ਲਈ ਨਾ, ਆਹ ਦੇਖੋ ਜੀ ਮੈਂ ਪਾਪਾ ਜੀ ਲਈ ਅੱਜ ਰੋਲੈਕਸ ਘੜੀ ਲੈ ਤੀ, ਆਹ ਦੇਖੋ ਜੀ ਮੈਂ ਜੁੱਤੀ ਬ੍ਰੈਂਡਡ ਲੈ ਤੀ। ਉਹਨੂੰ ਪਿਓ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ, ਮਿੱਠੇ ਬੋਲ ਬੋਲੋ, ਉਹਦੀ ਇੱਜ਼ਤ ਕਰੋ। ਜਿਹੜੇ ਕਰਦੇ ਨੇ ਉਹਨਾਂ ਦੇ ਖੁਸ਼ਕਿਸਮਤ ਨੇ, ਉਹਨਾਂ ਦੇ ਭਾਗ ਚੰਗੇ ਨੇ, ਉਹਨਾਂ ਦੀ ਔਲਾਦ ਕਰੂਗੀ। ਜਿਹੜੇ ਵਿਗੜ ਜਾਂਦੇ ਨੇ ਨਾ, ਪਿਓ ਨੂੰ ਇਗਨੋਰ ਕਰਦੇ ਨੇ, ਫਿਰ ਦੇਖ ਲਓ ਕਿੰਨਾ ਕੰਮ ਖਰਾਬ ਹੁੰਦਾ। ਪਿਓ ਦੀ ਤਾਂ ਕੋਈ ਚੀਜ਼ ਦੀ ਲੋੜ ਨਹੀਂ, ਉਹਨੂੰ ਤਾਂ ਸਿਰਫ ਉਹਦੀ ਐਡਵਾਈਸ ਲੈ ਲਓ ਕਿ ਪਾਪਾ ਜੀ ਆਪਾਂ ਆਹ ਕੰਮ ਕਰਨਾ, ਕਾਰ ਕਿਹੜੀ ਲੈ ਲਈਏ, ਲਓ ਤੁਸੀਂ ਆਪਣੀ ਮਰਜ਼ੀ ਦੀ ਲਓ ਮਰਜ਼ੀ ਦੀ। ਪਰ ਜਦੋਂ ਤੁਸੀਂ ਰਹਿ ਲੈਂਦੇ ਹੋ, ਪਿਓ ਨੂੰ ਪਤਾ ਲੱਗਦਾ ਕਿ ਮੇਰਾ ਬੱਚਾ ਮੇਰੀ ਰਹਿ ਲੈਂਦਾ, ਹਾਲਾਂਕਿ ਉਹਦੇ ਵਾਲ ਚਿੱਟੇ ਜਿਹੜੇ ਹੁੰਦੇ ਨੇ ਧੁੱਪ 'ਚ ਸਫੇਦ ਨਹੀਂ, ਉਹ ਜ਼ਿੰਦਗੀ ਦਾ ਤਜਰਬਾ ਹੁੰਦਾ। ਪਿਓ ਦੇ ਜਦੋਂ ਤੁਸੀਂ ਐਡਵਾਈਸ ਲੈਂਦੇ ਹੋ, ਪਿਓ ਦਾ ਹੋਣਾ ਬੜਾ ਜ਼ਰੂਰੀ ਹੈ। ਦੇਖੋ ਇੱਕ ਵਾਰ ਲਾਈਟ ਨੋਟ ਸੁਣ ਮੈਂ ਗੱਲ ਕਰਦਾ। ਕੋਈ ਗਰੀਬ ਮੁੰਡਾ ਅਮੀਰਾਂ ਦੀ ਕੁੜੀ ਨਾਲ ਪਿਆਰ ਕਰਦਾ ਸੀ, ਪਿਓ ਉਹਦਾ ਮੰਨਦਾ ਨਹੀਂ ਸੀ ਵੀ ਇਹਦਾ ਗਰੀਬ ਜਿਹਾ ਮੁੰਡਾ, ਇਹਦੇ ਨਾਲ ਕੁੜੀ ਨੂੰ ਮੈਂ ਕਿੱਥੇ ਤੋਰਦਾ, ਕਿੱਥੋਂ ਖਰਚਾ ਕਰੂੰਗਾ। ਪਰ ਮੁੰਡੇ ਤੇ ਕੁੜੀ ਦਾ ਸੱਚਾ ਪਿਆਰ ਸੀ। ਅਖੀਰ 'ਚ ਕੁੜੀ ਦੇ ਜਿਹੜਾ ਪਿਓ ਸੀ, ਕੁੜੀ ਦੀ ਜਿੱਦ ਦੇ ਮਗਰ ਝੁੱਕ ਗਿਆ, ਉਹ ਕਹਿੰਦਾ ਚੱਲ ਠੀਕ ਹੈ ਮੈਂ ਤੇਰਾ ਵਿਆਹ ਕਰ ਦੇਣਾ। ਪਰ ਦਿਲ ਦੇ ਵਿੱਚ ਉਹਦੀ ਇਹ ਸੀ ਵੀ ਇਹ ਮੁੰਡਾ ਠੀਕ ਨਹੀਂ। ਉਹ ਮੁੰਡੇ ਨੂੰ ਕਹਿੰਦਾ ਗੱਲ ਸੁਣ ਕਾਕਾ, ਚੱਲ ਕੁੜੀ ਨਹੀਂ ਮੰਨਦੀ ਤੇਰਾ, ਮੈਂ ਵਿਆਹ ਕਰ ਦੇਣਾ ਆਪਣੀ ਬੇਟੀ ਨਾਲ, ਪਰ ਮੇਰੀ ਇੱਕ ਸ਼ਰਤ ਹੈ। ਕਹਿੰਦੇ ਕੀ? ਕਹਿੰਦੇ ਬਰਾਤ ਦੇ ਵਿੱਚ ਜਿਹੜੇ 10-15-20-50 ਬੰਦੇ ਲੈ ਕੇ ਆਈਗਾ ਨਾ, ਸਾਰੇ ਜਵਾਨ ਲੈ ਕੇ ਆਈ, ਕਿਸੇ ਬੁੱਢੇ ਨੂੰ ਨਾ ਲੈ ਕੇ ਆਈ, ਪਿਓ ਨੂੰ ਨਾ ਲੈ ਕੇ ਆਈ ਜਾਂ ਨਾਨੇ ਨੂੰ ਨਾ ਲੈ ਕੇ ਆਈ, ਬਜ਼ੁਰਗ ਬੰਦੇ ਨੂੰ। ਉਹ ਕਹਿੰਦਾ ਠੀਕ ਹੈ ਜੀ। ਜਦੋਂ ਘਰੇ ਗੱਲ ਕੀਤੀ, ਕਹਿੰਦੇ ਜੀ ਉਹ ਮੰਨ ਗਈ ਕੁੜੀ ਦਾ ਪਿਓ, ਪਰ ਉਹ ਕਹਿੰਦਾ ਬਜ਼ੁਰਗਾਂ ਨੂੰ ਨਹੀਂ ਲੈ ਕੇ ਜਾਣਾ। ਤੇ ਬਜ਼ੁਰਗ ਪਿਓ ਕਹਿੰਦਾ ਚੱਲ ਕੋਈ ਨਹੀਂ ਪੁੱਤ, ਨਹੀਂ ਲਿਆਣਾ, ਤੇਰਾ ਵਿਆਹ ਹੋਣਾ ਚਾਹੀਦਾ, ਤੇਰੀ ਖੁਸ਼ੀ ਚਾਹੀਦੀ ਹੈ। ਪਰ ਨਾਨਾ, ਨਾ ਨਾ, ਨਾਨਾ ਅੜ ਗਏ। ਕਹਿੰਦਾ ਮੈਂ ਤਾਂ ਜ਼ਰੂਰ ਜਾਣਾ, ਮੈਂ ਤਾਂ ਦੋਤੇ ਦੇ ਵਿਆਹ ਤੇ ਜ਼ਰੂਰ ਜਾਣਾ। ਉਹ ਕਹਿੰਦਾ ਨਾਨਾ ਜੀ ਕਿਉਂ ਪੰਗਾ ਪਾਉਣੇ ਹੋ, ਮੇਰਾ ਪਿਓ ਮੰਨ ਗਿਆ, ਤੁਸੀਂ ਨਾ ਜਾਓ ਵਿਆਹ। ਉਹ ਕਹਿੰਦਾ ਮੈਂ ਜਾਊਂਗਾ। ਕਹਿੰਦੇ ਜਾਊਂਗਾ ਫਿਰ ਪਿਓ ਕਹਿੰਦਾ ਯਾਰ ਜੇ ਜਿੱਦ ਕਰਦਾ ਚੱਲ ਮੈਂ ਤਾਂ ਨਹੀਂ ਜਾਂਦਾ ਇਹਨੂੰ ਕਹਿੰਦੇ ਸੰਦੂਕ ਚ ਬੰਦ ਕਰ ਲਓ ਉੱਪਰ ਗਲੀਆਂ ਕਰ ਲਓ ਇੱਕ ਟਰੰਕ ਦੇ ਵਿੱਚ ਬੰਦ ਕਰਕੇ ਅੱਗੇ ਗੱਡਿਆਂ ਤੇ ਜਾਂਦੇ ਸੀ ਲੈ ਗਏ ਉਹਨੂੰ ਬਰਾਤ ਗਈ ਡਾਂਸ ਕਰਦੇ ਜਾਣ ਕੁੜੀ ਦੇ ਘਰੇ ਪਹੁੰਚੇ ਕੁੜੀ ਦੇ ਜਦੋਂ ਘਰੇ ਪਹੁੰਚੇ ਉਹਨਾਂ ਨੇ ਸਾਰਾ ਚੈੱਕ ਕੀਤਾ ਕੋਈ ਬਜ਼ੁਰਗ ਤਾਂ ਨਹੀਂ ਆਇਆ ਉਹ ਕਹਿੰਦੇ ਕੋਈ ਨਹੀਂ ਆਇਆ ਜੀ ਕਹਿੰਦੇ ਕਾਕਾ ਚੱਲ ਤੇਰਾ ਵਿਆਹ ਤਾਂ ਅਸੀਂ ਕਰਨਾ ਪਰ ਮੇਰੀ ਦੂਜੀ ਸ਼ਰਤ ਹੈ ਕਹਿੰਦੇ ਕੀ ਉਹਨਾਂ ਦੇ ਘਰ ਦੇ ਨਾਲ ਇੱਕ ਨਦੀ ਜਾ ਰਹੀ ਸੀ ਪਾਣੀ ਦੀ ਉਹ ਕਹਿੰਦੇ ਕਾਕਾ ਜੇ ਤੂੰ ਬਾਹਲਾ ਸਿਆਣਾ ਨਾ ਆ ਨਦੀ ਨੂੰ ਜਿਹੜਾ ਨਦੀ ਚ ਪਾਣੀ ਹੈ ਇਹਦੀ ਥਾਂ ਤੇ ਦੁੱਧ ਪਾ ਕੇ ਭਰ ਦੇ ਉਹ ਮੁੰਡੇ ਨੇ ਮਾਰਿਆ ਹੱਥ ਕਹਿੰਦਾ ਯਾਰ ਪਿਓ ਕਿਹੋ ਜਿਹਾ ਮੇਰਾ ਸਹੁਰਾ ਨਦੀ ਦੇ ਵਿੱਚ ਪਾਣੀ ਚੱਲਦਾ ਮੈਂ ਦੁੱਧ ਦੀ ਕਿਵੇਂ ਭਰਾਂ ਉਹ ਕਹਿੰਦਾ ਜੀ ਤੁਸੀਂ ਐਂ ਕਹੋ ਐਂ ਕਰੋ ਵੀ ਮੈਂ ਕੁੜੀ ਨਾਲ ਵਿਆਹ ਨਹੀਂ ਕਰਨਾ ਅਸੀਂ ਚਲੇ ਜਾਂਦੇ ਵਾਪਸ ਉਹ ਮੁੜਿਆ ਉਦਾਸ ਜਿਹੇ ਹੋ ਕੇ ਜਦੋਂ ਉਦਾਸ ਹੋ ਕੇ ਮੁੜੇ ਤੇ ਨਾਨਾ ਵਿੱਚੋਂ ਟਰੰਕ ਚੋਂ ਬੋਲਿਆ ਉਹ ਕੀ ਗੱਲ ਤੁਸੀਂ ਮੁੜ ਚੱਲੇ ਕਹਿੰਦਾ ਜੀ ਪਿਓ ਹੀ ਉਹਦਾ ਕੁੜੀ ਦਾ ਕਪੱਤਾ ਉਹ ਕਹਿੰਦਾ ਜਿਹੜੀ ਨਦੀ ਦੇ ਵਿੱਚ ਦੁੱਧ ਭਰੋ ਉਹ ਕਹਿੰਦਾ ਫਿਰ ਭਰਿਆ ਉਹ ਕਹਿੰਦਾ ਉਹ ਕਿਵੇਂ ਭਰਾਂਗੇ ਤਾਂ ਸਾਰੇ ਪਿੰਡਾਂ ਦਾ ਦੁੱਧ ਇਕੱਠਾ ਕਰੀਏ ਤਾਂ ਵੀ ਨਹੀਂ ਭਰੇ ਨਾ ਕਹਿੰਦਾ ਉਹ ਬੇਵਕੂਫੋ ਗੱਲ ਸੁਣੋ ਗੱਲ ਤੂੰ ਤੁਹਾਨੂੰ ਉਹ ਕਹਿੰਦਾ ਨਦੀ ਦੇ ਵਿੱਚ ਦੁੱਧ ਭਰ ਦਿਓ ਚਲੋ ਵਾਪਸ ਉਹ ਪਿਓ ਨੂੰ ਕਹੋ ਕਰ ਕੱਢ ਪਾਣੀ ਸਾਰੇ ਨਦੀ ਦਾ ਅਸੀਂ ਫਿਰ ਦੁੱਧ ਭਰਾਂਗੇ ਪਾਣੀ ਨਦੀ ਦਾ ਨਿਕਲਣਾ ਨਹੀਂ ਫਿਰ ਦੁੱਧ ਕਿੱਥੋਂ ਭਰੂਗਾ ਕਿਉਂਕਿ ਤਿੰਨ ਸਿਆਣੀ ਰਹਿ ਸੋ ਇਸ ਕਰਕੇ ਮੈਂ ਕਹਿੰਦਾ ਵੀ ਪਿਓ ਦੇ ਕੋਲ ਤਜਰਬੇ ਹੁੰਦੇ ਨੇ ਉਦੋਂ ਕੋਈ ਸਿੱਖਣ ਦੀ ਲੋੜ ਆ ਬਹੁਤ ਗੱਲਾਂ ਮੈਂ ਦੱਸ ਸਕਦਾ ਜ਼ਿੰਦਗੀ ਦੇ ਵਿੱਚ ਜਿੱਥੇ ਬੱਚਿਆਂ ਨੂੰ ਨਹੀਂ ਪਤਾ ਪੜ੍ਹੇ ਲਿਖੇ ਹੁੰਦੇ ਨੇ ਆਪਣੇ ਆਪਣੇ ਫੀਲਡ ਚ ਪਰ ਉਹਨਾਂ ਕੋਲ ਤਜਰਬਾ ਨਹੀਂ ਹੁੰਦਾ ਸੋ ਇਸ ਕਰਕੇ ਫਾਦਰ ਨੂੰ ਆਪਣਾ ਤੁਸੀਂ ਹੀਰੋ ਸਮਝੋ ਦੇਖੋ ਅਸੀਂ ਫਾਦਰ ਨੂੰ ਇਗਨੋਰ ਕਰਦੇ ਹਾਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ ਪੜ੍ਹਦਾ ਸੱਚੀ ਗੱਲ ਦੱਸਦਾ 70s ਦੀ ਹੋਸਟਲ ਚ ਰਹਿੰਦੇ ਸੀ ਜਦੋਂ ਲੰਚ ਤੇ ਅਸੀਂ ਆਏ ਅਸੀਂ ਕਿਉਂਕਿ PhD ਕਰਦੇ ਸੀਗੇ ਤੇ ਇੱਕ ਬਜ਼ੁਰਗ ਉਹਦੇ ਕੋਲੇ ਇੱਕ ਡੋਲੂ ਚੱਕਿਆ ਸੀਗਾ ਜਾਂ ਕੈਨੀ ਕਹਿ ਲਓ ਜਾਂ ਬਰਤਨ ਕਹਿ ਲਓ ਉਹ ਮੈਨੂੰ ਬਾਹਰ ਮਿਲ ਗਿਆ ਹੋਸਟਲ ਦੇ ਤੇ ਮੈਂ ਉਹਨੂੰ ਕਿਹਾ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕਿਹਨੂੰ ਮਿਲਣਾ ਉਹ ਕਹਿੰਦੇ ਜੀ ਫਲਾਣੇ ਸਿੰਘ ਨੂੰ ਮਿਲਣਾ ਨਾਂ ਤਾਂ ਨਹੀਂ ਲੈਂਦਾ ਅੱਜ ਕੱਲ੍ਹ ਉਹ IAS ਅਫਸਰ ਬਣਿਆ ਵੈ ਤੇ ਉਹ ਕਹਿੰਦਾ ਜੀ ਫਲਾਣੇ ਨੂੰ ਮਿਲਣਾ ਮੁੰਡਾ ਮੇਰਾ ਮੁੰਡਾ ਮੈਂ ਕਿਹਾ ਉਹ ਸਾਇੰਸ ਦਾ ਸਟੂਡੈਂਟ ਹੈ ਜੀ ਕੋਈ ਨਹੀਂ ਆ ਜਾਂਦਾ ਤੁਸੀਂ ਇੱਥੇ ਬੈਠੋ ਜਾਂ ਮੇਰੇ ਕਮਰੇ 'ਚ ਆ ਜਾਓ ਜਾਓ ਇੱਥੇ ਬਹਿ ਜਾਓ ਕਹਿੰਦੇ ਚਲੋ ਬੇਟਾ ਮੈਂ ਤੇਰੇ ਨਾਲ ਕਮਰੇ 'ਚ ਲਿਆ ਮੈਂ ਉਹਨੂੰ ਕਮਰੇ 'ਚ ਲੈ ਆਇਆ ਆਪਣੇ ਮੈਂ ਉੱਪਰੋਂ ਦੇਖਿਆ ਬਾਲਕੋਨੀ 'ਚ ਮੁੰਡਾ ਤੁਰੇ ਆਉਂਦੇ ਸੀ ਸਾਇੰਸ ਵਾਲੇ ਮੈਂ ਉਹਨੂੰ ਕਿਹਾ ਜੀ ਉਹ ਆਉਂਦੇ ਨੇ ਤੁਰੇ ਉਹ ਥੱਲੇ ਚਲਿਆ ਗਿਆ ਉਦੋਂ ਬਾਅਦ ਮੈਨੂੰ ਨਹੀਂ ਪਤਾ ਸ਼ਾਮ ਨੂੰ ਜਦੋਂ ਅਸੀਂ ਗੋਲ ਕੰਟੀਨ 'ਚ ਚਾਹ ਪੀਣਗੇ ਤਿੰਨ ਚਾਰ ਮੁੰਡੇ ਉਹ ਵੀ ਸਾਡੇ ਨਾਲ ਸਾਡਾ ਦੋਸਤ ਹੀ ਸੀ ਮੈਂ ਉਹਨੂੰ ਪੁੱਛਿਆ ਯਾਰ ਆ ਬਜ਼ੁਰਗ ਆਏ ਸੀ ਕੌਣ ਨੇ ਸੁਣੋ ਗੱਲ ਧਿਆਨ ਨਾਲ ਮੈਂ ਪੁੱਛਿਆ ਆ ਜਿਹੜੇ ਬਜ਼ੁਰਗ ਆਏ ਸੀਗੇ ਇਹ ਕੌਣ ਹੈ ਕਹਿੰਦਾ ਜੀ ਸਾਡੇ ਪਿੰਡ ਦਾ ਨਾ ਸਾਡੇ ਖੇਤਾਂ ਦਾ ਸੀਰੀ ਹੈ ਸੀਰੀ ਉਹ ਹੁੰਦਾ ਵੀ ਜਿਹੜਾ ਪਿਓ ਦੇ ਜਾਂ ਤੁਹਾਡੇ ਖੇਤਾਂ 'ਚ ਨੌਕਰ ਦਾ ਕੰਮ ਕਰੇ ਹਾਲਾਂਕਿ ਪਿਓ ਨੇ ਮੈਨੂੰ ਦੱਸਤਾ ਸੀ ਕਿ ਮੇਰਾ ਮੁੰਡਾ ਅਸੀਂ ਪਿਓ ਨੂੰ ਪਿਓ ਕਹਿਣ ਨੂੰ ਤਿਆਰ ਨਹੀਂ ਕਿਉਂਕਿ ਉਹਦੇ ਕੱਪੜੇ ਪੁਰਾਣੇ ਪਾਏ ਹੋਏ ਸੀਗੇ ਉਹ ਸਾਨੂੰ ਪੜ੍ਹਾਉਣ ਲਈ ਫੀਸਾਂ ਦਾ ਯੂਨੀਵਰਸਿਟੀ 'ਚ ਤਾਂ ਹੀ ਪਹੁੰਚੇ ਨਾ ਜੇ ਉਹਨੇ ਫੀਸਾਂ ਦਿੱਤੀਆਂ ਨਹੀਂ ਤਾਂ ਕਰਕੇ ਦਿਖਾਓ ਉੱਥੇ ਤੁਹਾਨੂੰ ਵੀ ਰੁਲਦੂ ਰਾਮ ਦੇ ਭਾਂਡੇ ਮਾਂਜਣੇ ਪੈਣੇ ਸੀ ਤਾਂ ਠੀਕ ਰਹਿਣਾ ਸੀਗਾ ਮੇਰੇ ਇੱਕ ਦੋਸਤ ਮੇਰੇ ਇੱਕ ਕੁਲੀਗ ਗੌਰਮੈਂਟ ਕਾਲਜ ਮੁਕਤਸਰ ਗੁਪਤਾ ਜੀ ਹੁੰਦੇ ਸੀ ਜਿਹੜੇ ਬਾਅਦ ਦੇ ਵਿੱਚ ਹਰਚਰਨ ਸਿੰਘ ਜਿਹੜੇ ਚੀਫ ਮਿਨਿਸਟਰ ਬਣੇ ਪੰਜਾਬ ਦੇ ਗਵਰਨਰ ਵੀ ਰਹੇ ਨੇ ਉਹਨਾਂ ਦੇ ਉਹ PA ਸੀਗੇ ਤੇ ਉਹ ਮੈਨੂੰ ਕਹਿੰਦੇ ਸੀ ਯੰਗ ਮੈਂ ਪ੍ਰੋਫੈਸਰ ਲੱਗ ਗਿਆ 22 ਸਾਲ ਦੀ ਉਮਰ ਚ ਉਹਨਾਂ ਦੇ ਘਰੇ ਗਏ ਖਾਣੇ ਤੇ ਉਹ ਮੈਂ ਉਹਨਾਂ ਨੂੰ ਕਿਹਾ ਜੀ ਪ੍ਰੋਫੈਸਰ ਸਾਹਿਬ ਕੋਈ ਸਾਨੂੰ ਜ਼ਿੰਦਗੀ ਦਾ ਤਜਰਬਾ ਦੱਸੋ ਤੁਸੀਂ ਤਾਂ ਸਾਥੋਂ ਬਹੁਤ ਸਾਡੇ ਬਾਪਾਂ ਦੇ ਸਮਾਨ ਹੋ ਕੋਈ ਤੁਸੀਂ ਇੰਨੇ ਸਾਲ ਹੋ ਗਏ ਪ੍ਰੋਫੈਸਰ ਬਣਦੇ ਉਹ ਮੈਨੂੰ ਕਹਿੰਦੇ ਮੈਨੂੰ ਗੱਲ ਅੱਜ ਤੱਕ ਵੀ ਯਾਦ ਹੈ ਕਹਿੰਦੇ ਪ੍ਰੋਫੈਸਰ ਸਾਹਿਬ ਬੱਚਿਆਂ ਨੂੰ ਨਾ ਜ਼ਿਆਦਾ ਨਹੀਂ ਪੜ੍ਹਾਈ ਦਾ ਫ੍ਰੀ ਦਾ ਇਹਨਾਂ ਨੂੰ ਉੱਥੇ ਕੁ ਰੱਖੀਦਾ ਇਹਨਾਂ ਨਾਲ ਮਿੱਠਾ ਬੋਲੀ ਦਾ ਜੇ ਤੁਸੀਂ ਕੌੜਾ ਬੋਲੋਗੇ ਇਹਨਾਂ ਨੇ ਹੜਤਾਲ ਕਰ ਦੇਣੀ ਹੈ ਮਿੱਠਾ ਬੋਲੋ ਜਦੋਂ ਉਹ ਨਹੀਂ ਆਉਂਦੇ ਵੀ ਪ੍ਰੋਫੈਸਰ ਸਾਡੀ ਹਾਜ਼ਰੀ ਆ ਜਾਓ ਕਹਿੰਦੇ ਮੈਂ ਤਾਂ ਲਾਤੀ ਹਾਜ਼ਰੀ ਕਹਿੰਦਾ ਉਹਨਾਂ ਨੂੰ ਕਿਹੜਾ ਜ਼ਿਆਦਾ ਸਾਲ ਤੋਂ ਬਾਅਦ ਲੈਕਚਰ ਜਦੋਂ ਸ਼ਾਰਟ ਕਰੋਗੇ ਨਾ ਇਹ ਤੁਹਾਡੀਆਂ ਮਿੰਨਤਾਂ ਕਰਨਗੇ ਜੇ ਘੱਟ ਪੜਾਇਆ ਹੋਊ ਨਾ ਇਹ ਕੇਲਿਆਂ ਦੀ ਰੇਹੜੀ ਲਾਉਣਗੇ ਆਲੂ ਵੇਚਣਗੇ ਕਦੇ ਮੋਚੀ ਲੱਗਣਗੇ ਕਦੇ ਚਪੜਾਸੀ ਲੱਗਣਗੇ ਜਦੋਂ ਵੀ ਤੁਸੀਂ ਨਿਕਲਿਆ ਕਰੋਗੇ ਹੱਥ ਜੋੜ ਕੇ ਪ੍ਰੋਫੈਸਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸਟੂਡੈਂਟ ਹਾਂ ਜੀ ਕਹਿੰਦਾ ਜੇ ਇਹਨੂੰ ਮਿਹਨਤ ਕਰਕੇ IAS IPS IFS ਅਫਸਰ ਬਣਾਤਾ ਨਾ ਤੇ ਜਿੱਦਣ ਬਣ ਗਏ ਤੁਸੀਂ ਮਿਲਣ ਜਾਓਗੇ ਮੇਰਾ ਸਟੂਡੈਂਟ ਹੈ ਇਹ ਤੁਹਾਨੂੰ ਪ੍ਰੋਫੈਸਰ ਦੀ ਥਾਂ ਤੇ ਮਾਸਟਰ ਕਹਿਣਗੇ ਮਾਸਟਰ ਆ ਗਿਆ ਹਾਂਜੀ ਮੈਂ ਮਾਸਟਰ ਜੀ ਹਾਂ ਹਾਂ ਯਾਦ ਆ ਤੁਸੀਂ ਕਾਲਜ ਪੜ੍ਹਾਉਂਦੇ ਹੁੰਦੇ ਸੀ ਕਹਿੰਦਾ ਫਿਰ ਤੁਸੀਂ ਕੀ ਮਹਿਸੂਸ ਕਰੋਗੇ ਸੋ ਕਹਿਣ ਦਾ ਮੇਰਾ ਮਤਲਬ ਮੈਂ ਉਸ ਗੱਲ ਨਾਲ ਸਹਿਮਤ ਹਾਂ ਨਹੀਂ ਪਰ ਸਾਨੂੰ ਸੱਚੇ ਦਿਲੋਂ ਪੇਰੈਂਟਸ ਦੀ ਜਿਹੜੀ ਹੈਗੀ ਨਾ ਉਹ ਇੱਜ਼ਤ ਮਾਨ ਕਰਨਾ ਚਾਹੀਦਾ ਹੈ ਅੱਜ ਦੇ ਦਿਨ ਸਾਨੂੰ ਰੀਅਲਾਈਜ਼ ਕਰਨਾ ਕਿ ਫਾਰਮੈਲਿਟੀ ਆ ਗਏ ਹੈਪੀ ਬਰਥਡੇ ਹੈਪੀ ਬਰਥਡੇ ਮੈਨੂੰ ਹੋਰ ਵੀ ਮੈਸੇਜ ਆਏ ਨੇ ਹੈਪੀ ਬਰਥਡੇ ਹੈਪੀ ਬਰਥਡੇ ਦਾ ਤਾਂ ਕਹਿਣ ਦਾ ਫਾਇਦਾ ਜੇ ਤੁਸੀਂ ਅੱਜ ਅਹਿਸਾਸ ਕਰੋ ਇਕੱਲੇ ਬਹਿ ਜਾ ਕਰੋ 2 ਮਿੰਟ ਤੁਸੀਂ ਔਗਨੀ ਲੱਭਦੇ ਹੋ ਵੀ ਮੈਨੂੰ ਡੈਡੀ ਗੁੱਸੇ ਹੋ ਗਿਆ ਮੇਰਾ ਨਹੀਂ ਕੀਤਾ ਜਿਹੜਾ ਕੁਛ ਕੀਤਾ ਉਹਦੀ ਲਿਸਟ ਦਾ ਬਣਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਨਾਲ ਨਾਰਾਜ਼ ਵੀ ਹੁੰਦਾ, ਫਿਰ ਵੀ ਕੰਮ ਤੁਹਾਡੇ ਕਰਦਾ। ਕਦੇ ਤੇਲ ਚੇਂਜ ਕਰਾਉਣਾ, ਕਦੇ ਸਾਈਕਲ ਦਾ ਪੈਂਚਰ ਹੋ ਗਿਆ ਉੱਥੇ ਲਿਆਉਣਾ, ਕਦੇ ਤੁਹਾਡੇ ਕੱਪੜੇ ਲਿਆ ਕੇ ਦੇਣੇ, ਕਦੇ ਤੁਹਾਨੂੰ ਬਾਹਰ ਭੇਜਣਾ ਉਹਦੇ ਲਈ ਫੀਸਾਂ ਦੇਣੀਆਂ, ਕਦੇ ਏਅਰ ਟਿਕਟ ਕਰਾਉਣੀ ਉਹ ਦੇ ਦੇਣੇ, ਕਦੇ ਟ੍ਰੈਫਿਕ ਟਿਕਟ ਮਿਲ ਗਈ ਉਹਦਾ ਪੂਰਾ ਕਰਨਾ। ਉਹ ਕੌਣ ਕਰਦਾ? ਉਪਯੋਗ ਕਰਦਾ, ਪਰ ਉਹ ਕਦੇ ਜਿਤਲਾਉਂਦਾ ਨਹੀਂ, ਕੰਮ ਕਰਦਾ। ਫਿਰ ਵੀ ਤੁਸੀਂ ਗੁੱਸੇ ਹੁੰਦੇ, ਫਿਰ ਵੀ ਕੰਮ ਕਰਦਾ। ਪਰ ਅਸੀਂ ਪਤਾ ਨਹੀਂ ਐਵੇਂ, ਅੱਜ ਦਾ ਕਲਯੁੱਗ ਦਾ ਜ਼ਮਾਨਾ ਜਿਵੇਂ ਪਹਿਲਾਂ ਗਿਆ, ਭੇਜਿਆ ਪਿਓ ਨੇ ਕੈਨੇਡਾ ਪੜ੍ਹਨ ਲਈ ਹੈ, ਉੱਥੇ ਮੱਖਣੀ ਚੋਰੀ ਕਰੀ ਜਾਂਦੇ, ਉੱਥੇ ਕਾਰਾਂ ਹੀ ਚੋਰੀ ਕਰੀ ਜਾਂਦੇ, ਉੱਥੇ ਕੋਕੀਨ ਹੀ ਲੰਘਾਈ ਜਾਂਦੇ, ਡਰੱਗ ਹੀ ਕਰੀ ਜਾਂਦਾ। ਮੈਂ ਦੇਖਿਆ ਸਾਡੇ ਮਕਵੀਨ ਤੇ ਮੇਫੀਲਡ ਤੇ, ਇੱਕ ਤਾਂ ਜਸਟਿਨ ਟਰੂਡੋ ਨੇ ਬੜਾ ਪੰਗਾ ਪਾਇਆ, ਸੋਰੀ ਮੇਰੇ ਤੇ ਜੇ ਕੇਸ ਨਾ ਕਰੇ, ਸਾਡੇ ਪ੍ਰਾਈਮ ਮਿਨਿਸਟਰ ਨੇ, ਇਹਨੇ ਨਸ਼ਿਆਂ ਦੀਆਂ ਦੁਕਾਨਾਂ ਹੀ ਖੋਲਤੀਆਂ ਉੱਥੇ। ਮੈਂ ਜਦੋਂ ਵੀ ਜਾਂਦਾ ਕਾਰ ਧਵਾਉਣ ਲਈ, ਦੇਖਦਾ ਯੰਗ ਬੱਚੇ ਚੰਗੇ ਹੱਟੇ ਕੱਟੇ, ਉਹ ਵੀ ਕੈਨਵਸ ਦੀ ਦੁਕਾਨ ਤੇ ਜਾ ਕੇ ਨਸ਼ਾ ਲਿਆਉਂਦੇ ਨੇ। ਜਦੋਂ ਇੱਕ ਵਾਰੀ ਨਸ਼ਾ ਲੱਗ ਗਿਆ ਤੇ ਜਿਹੜਾ ਮਨੋਜ ਕੁਮਾਰ ਹੁੰਦਾ ਉਹਦੀ ਥਾਂ ਤੇ ਉਹ ਕਾਦਰ ਖਾਨ ਬਣ ਜਾਂਦਾ, ਇਹੋ ਜਿਹਾ ਸ਼ਕਲ ਬਣ ਜਾਂਦੀ ਉਹਦੀ। ਸੋ ਫਿਰ ਭਾਂਡੇ ਵੇਚਦੇ ਨੇ, ਟਿੰਡੇ ਵੇਚਦੇ ਨੇ, ਪਿਸ਼ਾਬ ਕਰਦੇ ਨੇ, ਟੈਂਟਾਂ ਚ ਰਹਿੰਦੇ ਨੇ, ਕੁਛ ਕਰਦੇ ਨੇ, ਕਿਉਂ ਕਰਦੇ ਹੋ ਤੁਸੀਂ? ਪਿਓ ਨੇ ਜਿਹਨੇ ਭੇਜਿਆ ਉਹਦਾ ਅਹਿਸਾਸ ਕਰੋ, ਪਿਓ ਨੇ ਕੀ ਤੁਹਾਨੂੰ ਬਣਾ ਸੋਚ ਕੇ ਭੇਜਿਆ ਸੀ ਕਿ ਤੁਸੀਂ ਆਪਣਾ ਫਿਊਚਰ ਵਧੀਆ ਬਣਾਓਗੇ? ਤੁਸੀਂ ਆਪਣਾ ਫਿਊਚਰ ਦਾ ਕੀ ਬਣਾਉਣਾ? ਪਿਓ ਨੂੰ ਬਦਨਾਮੀ ਕਰਦੇ ਹੋ। ਜਿਹੜਾ ਜਦੋਂ ਬੰਦਾ ਫੋਨ ਕਰਦਾ, ਛੋਟਾ ਮੁੰਡਾ ਫੜਿਆ ਜੀ ਡਰੱਗ ਲੰਘਾਉਂਦਾ, ਛੋਟਾ ਮੁੰਡਾ ਜੀ ਉੱਥੇ ਅਖਬਾਰਾਂ 'ਚ ਖ਼ਬਰ ਆ ਜਾਂਦੀ ਹੈ, ਆਲਾ ਕਹਿੰਦਾ ਅੱਛਾ ਤੁਹਾਡੇ ਮੁੰਡੇ ਦੀ ਖ਼ਬਰ ਪੜੀ ਹੈ, ਉਹ ਮੱਖਣ ਚੋਰ, ਮੱਖਣ ਕਾਹਦੇ ਲਈ ਚੱਕ ਲਿਆ ਜੀ? ਉਹ ਫਿਰ ਪਿਓ ਦੱਸੋ ਕੀ ਜਵਾਬ ਦੇਊਗਾ? ਇਹਨੀਆਂ ਗੱਲਾਂ ਤੋਂ ਥੋੜਾ ਮੋਟਾ ਸਾਨੂੰ ਸੋਚ ਕੇ ਸਮਝ ਕੇ ਚੱਲਣ ਦੀ ਲੋੜ ਹੈ। ਛੇਤੀ ਅਮੀਰ ਨਾ ਬਣੋ, ਛੇਤੀ ਅਮੀਰ ਕਦੇ ਕੋਈ ਬਣਿਆ ਨਹੀਂ। ਰਾਤ ਨੂੰ ਜਿਹੜੇ ਭਈਏ ਹੁੰਦੇ ਨੇ, ਰੋਟੀਆਂ ਬਣਾਉਂਦੇ ਨੇ ਮੋਟੀਆਂ ਮੋਟੀਆਂ, ਤੇ ਮੰਜੇ ਤੇ ਡਾਂਸ ਕਰਦੇ ਨੇ, ਪਤੀਲੇ ਨੂੰ ਪੁੱਠਾ ਰੱਖ ਕੇ ਢੋਲਕੀ ਬਣਾਉਂਦੇ ਨੇ, ਕਦੇ ਉਹਨਾਂ ਨੂੰ ਫਿਕਰ ਨਹੀਂ? ਰਾਤ ਵਧੀਆ, ਕੰਟੈਂਟਮੈਂਟ ਹੁੰਦੀ ਹੈ ਸਾਡੇ 'ਚ, ਲਾਲਚ ਹੈ ਵੀ ਇੱਕ ਮਕਾਨ, ਦੋ ਮਕਾਨ, ਤਿੰਨ ਮਕਾਨ, ਉਹ ਉਬਰ ਤੇ ਕਰਦਾ, ਰਾਤ ਨੂੰ ਉਹ ਐਸ਼ ਕਰਦਾ ਸੀ, ਪ੍ਰੋਸਟੀਟਿਊਸ਼ਨ ਦਾ ਸੀ। ਕੁੜੀਆਂ ਸਾਡੀਆਂ ਤੇ ਕਾਲਜ ਦੀਆਂ ਸਕੂਲਾਂ ਦੀਆਂ ਨਹੀਂ, ਅੱਗੇ ਸਾਰੀਆਂ ਨਹੀਂ, 1-2% ਗਲਤ ਕੰਮਾਂ 'ਚ ਪੈ ਗਈਆਂ, ਵੀ ਛੇਤੀ ਪੈਸੇ ਬਣਾਵਾਂਗੇ। ਇਹੋ ਜਿਹੀ ਕਮਾਈ ਦਾ ਕੋਈ ਫਾਇਦਾ ਨਹੀਂ, ਇਹਦੇ ਰਿਜ਼ਲਟ ਮਾੜੇ ਨਿਕਲਣੇ ਨੇ, ਇਹ ਗੱਲ ਦੀ ਗੱਲ ਪੱਕੀ ਹੈ। ਕਿਉਂਕਿ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਜੇ ਬੀਜਣੀਆਂ ਹੀ ਮਿਰਚਾਂ ਹੈ ਤੇ ਅੰਬ ਕਿੱਥੋਂ ਖਾ ਲਓਗੇ ਤੁਸੀਂ? ਕੁਦਰਤ ਨੂੰ ਤੁਸੀਂ ਫੇਲ ਕਰ ਸਕਦੇ ਹੋ? ਕਦੇ ਵੀ ਨਹੀਂ। ਆਹ ਜਿਹੜਾ ਮਾਈਂਡ ਹੈ ਨਾ ਸਾਡਾ, ਬ੍ਰੇਨ, ਇਹਨੇ ਪੰਗੇ ਪਾਏ ਵੇ ਨੇ। ਨਹੀਂ ਤਾਂ ਕਹਿੰਦੇ ਨੇ ਜੀ ਜੰਤ ਸਭ ਉਸਦੇ ਸਭ ਨਾ ਕਸੋਈ, ਮੰਦਾ ਕਿਸੇ ਨੂੰ ਆਖੀਏ ਜੇ ਦੂਜਾ ਹੋਈ। ਇਹ ਜਿਹੜਾ ਸਾਡਾ ਮਨ ਹੈ ਇਹ ਡਿੱਗ ਨਹੀਂ ਦਿੰਦਾ। ਅੱਜ ਦੇਖੋ ਇਜ਼ਰਾਈਲ ਤੇ ਇਰਾਨ ਦੇ ਵਿੱਚ ਮਿਜ਼ਾਈਲ ਸਿੱਟ ਕੇ ਬੰਦਿਆਂ ਨੂੰ ਮਾਰੀ ਜਾਂਦੇ ਨੇ। ਉਹ ਰੱਬ ਦਾ ਸ਼ੁਕਰ ਕਰੋ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਛੇਤੀ ਬੰਦ ਹੋ ਗਈ, ਨਹੀਂ ਉੱਥੇ ਪੰਗੇ ਪੈ ਜਾਣੇ ਸੀਗੇ। ਰੂਸ ਤੇ ਯੂਕਰੇਨ ਦਾ ਪੰਗਾ ਪੈ ਗਿਆ, ਗਲੀ ਗਲੀ ਦੇ ਵਿੱਚ ਕਿਸੇ ਨੂੰ ਝਾਕ ਲਓ, ਇੱਕ ਦੂਜੇ ਨੂੰ ਖਾਣ ਨੂੰ ਪੈਂਦਾ। ਇਹ ਮਨ ਦੀਆਂ ਸ਼ਰਾਰਤਾਂ ਨੇ, ਮਨ ਨੂੰ ਕਾਬੂ ਕਰੋ, ਥੋੜਾ ਮੋਟਾ ਮੈਡੀਟੇਸ਼ਨ ਕਰੋ, ਪਰਮਾਤਮਾ ਦੇ ਨਾਲ ਲੱਗੋ, ਚੰਗੀ ਕੰਪਨੀ ਰੱਖੋ, ਤਾਂ ਕਿ ਤੁਹਾਨੂੰ ਆਪਣੀ ਜ਼ਿੰਦਗੀ ਦਾ ਅਸਲੀ ਉਦੇਸ਼ ਪਤਾ ਲੱਗੇ, ਤੁਹਾਨੂੰ ਆਦਮੀ ਦੀ ਕਦਰ ਕਰਨ ਦੀ ਬਲ ਆਵੇ। ਮਾਂ ਦੀ ਤਾਂ ਇੱਜ਼ਤ ਕਰਦੇ ਹੀ ਕਰਦੇ ਹੋ, ਪਿਓ ਦੀ ਇੱਜ਼ਤ ਵੀ ਕਰਿਆ ਕਰੋ, ਤਾਂ ਕਿ ਜਿਹੜੇ ਪਿਓ ਨੂੰ ਠੰਡ ਪਵੇ। ਮਰਨ ਤੋਂ ਬਾਅਦ ਜੇ ਤੁਸੀਂ ਰੋਈ ਜਾਓਗੇ, ਮੇਰੇ ਡੈਡੀ ਜੋ ਕਿ ਪਰਚਾ ਜਿਹਾ ਫੜ ਲੈਂਦੇ ਨੇ, ਉੱਥੇ ਰੋਈ ਜਾਂਦੇ ਨੇ, ਮਾੜੇ ਐਵੇਂ ਫੜ ਕੇ, ਮੇਰੇ ਡੈਡੀ ਆਏ ਸੀ, ਮੈਨੂੰ ਘਨੇਡੇ ਚੱਕਦੇ, ਕਹਿੰਦੇ ਜ਼ਿੰਦਗੀ ਜਦੋਂ ਜਿਉਂਦਾ ਸੀ ਉਦੋਂ ਕਿਹਾ ਤੁਸੀਂ? ਜਿਨ੍ਹਾਂ ਨੇ ਕਿਹਾ ਬਹੁਤ ਵਧੀਆ ਗੱਲ ਹੈ, ਪਰ ਬਾਕੀ ਸਭ ਡਰਾਮੇ ਹੁੰਦੇ ਨੇ, ਫੋਨ ਜਾਂ ਫੜ ਕੇ ਚਾਰ ਚਾਰ ਲਾਈਨਾਂ ਪੜ੍ਹਦੇ, ਕੋਈ ਕਿਸੇ ਨੂੰ ਕੀ ਤਕਲੀਫ, ਸਾਨੂੰ ਪਤਾ ਹੀ ਹੈ ਤੁਸੀਂ ਕੀ ਡਰਾਮੇ ਜੇ ਕਰਦੇ ਹੋ। ਇਹ ਡਰਾਮੇਬਾਜ਼ੀਆਂ ਕਰੋ ਬੰਦ, ਤੇ ਮੇਰੇ ਖਿਆਲ ਸਿੱਧੇ ਹੋ ਕੇ ਬੰਦੇ ਦੇ ਪੁੱਤਰ ਬਣ ਕੇ ਸਾਨੂੰ ਮਾਂ ਦੀ ਤੇ ਬਾਪ ਦੀ ਇੱਜ਼ਤ ਕਰਨ ਦੀ ਲੋੜ ਹੈ। ਕੱਲ ਨੂੰ ਅਸੀਂ ਵੀ ਬਣਨਾ ਹੈ, ਸਾਡੇ ਵੀ ਨਿਆਣੇ ਦੇਖ ਰਹੇ ਨੇ। ਫਿਰ ਜਿਹੜਾ ਅਸੀਂ ਕਹਿੰਦੇ ਨਾ ਮੂਲ, ਜਿਹੜਾ ਅਸੀਂ ਬੈਂਕ 'ਚ ਪਾਉਣਾ, ਵਿਆਜ ਵੀ ਮਿਲਦਾ ਸਾਨੂੰ, ਜਿਹੋ ਜਿਹੇ ਅਸੀਂ ਪੁੱਠੇ ਕੰਮ ਕਰਾਂਗੇ ਫਿਰ ਵਿਆਜ ਸਾਡੇ ਨਿਆਣਿਆਂ ਨੇ ਦੇਣਾ। ਸੋ ਉਹ ਵਿਆਜ ਤੋਂ ਦੁਖੀ ਹੋਣ ਤੋਂ ਪਹਿਲਾਂ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਮਾਂ ਬਾਪ ਦੀ ਇੱਕ ਐਗਜ਼ਾਮਪਲ ਬਣੀਏ। ਉਹ ਬੱਚੇ ਵੀ ਦੇਖਣ ਕਿ ਆਪਣੇ ਮਾਂ ਬਾਪ ਦੀ ਕਿੰਨੀ ਇੱਜ਼ਤ ਕਰਦਾ, ਪਹਿਲਾਂ ਉਹਨੂੰ ਰੋਟੀ ਪਾ ਕੇ ਦਿੰਦਾ, ਦਵਾਈ ਦਿੰਦਾ। ਇਸ ਦੇ ਲਈ ਮੈਂ ਓਪਨਲੀ ਇਹ ਗੱਲ ਕਹਿੰਦਾ ਕਿ ਆਮ ਸੋ ਲੱਕੀ, ਆਮ ਸੋ ਫਾਰਚੂਨ ਕਿ ਸਾਡੇ ਬੱਚੇ, ਆਹ ਦੇਖੋ ਮੈਨੂੰ ਫਲੂ ਹੋਇਆ ਵਾ, ਕੱਲ ਦਾ ਰਾਤ ਨੂੰ ਵੀ ਦੋ ਵਾਰੀ ਉੱਠ ਕੇ ਦਵਾਈ ਦੇ ਕੇ ਗਏ। ਬੇਸ਼ੱਕ ਉਹ ਡਾਕਟਰ ਨੇ, ਪਰ ਡਾਕਟਰ ਤਾਂ ਨਹੀਂ, ਉਹਨੇ ਸਵੇਰੇ ਉੱਠ ਕੇ ਵੀ ਦਿੱਤੀ ਦਵਾਈ। ਸਾਰੇ ਘਰ ਦੇ ਵਿੱਚ ਫਿਰ ਭਾਂਡੇ ਵੀ ਆਮ ਮਾਜ ਦਿੰਦੇ ਨੇ ਵੀ ਨਹੀਂ ਡੈਡ ਕੁਛ ਨਹੀਂ ਕਰਨਾ, ਆ ਰੇਡੀਓ ਸਟੇਸ਼ਨ ਦੇ ਵੀ ਕਹਿੰਦੇ ਮੈਂ ਛੱਡਿਆ ਆਉਣਾ, ਮੈਂ ਕਿਹਾ ਨਹੀਂ। ਸੋ ਕੰਮ ਪਹਿਲਾਂ ਅਸੀਂ ਆਪਣੇ ਮਾਂ ਬਾਪ ਦੀ ਕਰੀਏ, ਫੇਰ ਹੀ ਤੁਸੀਂ ਤੁਹਾਡੇ ਬੱਚੇ ਤੁਹਾਡੇ ਕਰਨਗੇ। ਸੋ ਫਾਦਰਸ ਡੇ ਹੈ, ਜੇ ਕੋਈ ਗਲਤ ਕਿਹਾ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦਾ, ਜੋ ਮੇਰੇ ਦਿਲ ਸੀ, ਕਿਉਂਕਿ ਉਹ ਸਾਡੇ ਫਰੈਂਡ, ਮੈਂ ਜਿਵੇਂ ਕਿਹਾ ਜੀ ਖੰਨਾ ਸਾਹਿਬ ਨੇ ਭੇਜਤਾ, ਮੈਂ ਕਿਹਾ ਚਲੋ ਇਹਦੇ ਉੱਤੇ ਕਰ ਲੈਣੇ, ਜੋ ਕੁਛ ਮੇਰੇ ਦਿਲ ਦੀਆਂ ਜ਼ਿੰਦਗੀ ਦੇ ਤਜਰਬੇ ਸੀ ਉਹ ਤੁਹਾਡੇ ਨਾਲ ਹਲਕੇ ਫੁਲਕੇ ਢੰਗ ਨਾਲ ਕਹੇ ਨੇ, ਕਿਸੇ ਨੂੰ ਸੁਣਾਇਆ ਨਹੀਂ। ਜੇ ਕੋਈ ਜ਼ੋਰ ਨਾਲ, ਗੁੱਸੇ ਨਾਲ, ਟੁੱਚਰ ਨਾਲ ਠੋਕਰ ਲਾ ਕੇ ਕਿਸੇ ਦੀ ਜ਼ਿੰਦਗੀ ਬਚ ਗਏ, ਤੇ ਫਿਰ ਬੱਲੇ ਹੀ ਬੱਲੇ। ਸੁਣੋ ਅਖੀਰ 'ਚ ਫਾਦਰ ਡੇਜ਼ ਦਾ ਗਾਣਾ, ਤੇ ਮੈਨੂੰ ਦਿਓ ਆ ਗਿਆ। ਥੈਂਕ ਯੂ।
ਲੱਦੇ ਨੀ ਪਾਟੇ ਉਹ ਵਿਆਹੀਆਂ ਵਾਲੇ ਪੈਰ ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ
ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ
ਭੁੱਲਦੇ ਨੀ ਪਾਟੇ ਉਹ ਵਿਆਹੀਆਂ ਵਾਲੇ ਪੈਰ ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ ਕੁੜਤਾ ਪਜਾਮਾ ਵੀ ਪ੍ਰੈਸ ਨੀ ਸੀ ਪਾਉਂਦਾ ਕਹਿੰਦੇ ਪਤਾ ਨੀ ਉਹ ਕਿੱਦਾਂ ਦੀ ਡਰੈਸ ਪਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਮੈਨੂੰ ਪਤਾ ਇਹਨੇ ਸਾਨੂੰ ਕਿਵੇਂ ਪਾਲਿਆ ਮਸਾਈ ਸੀ ਚੱਲਦਾ ਗੁਜ਼ਾਰਾ ਕਰਦਾ ਤੇ ਦੇਵੀ ਮੌਤ ਤੂੰ ਗਰੀਬੀ ਨਾ ਦਮੀ ਦੇਖਿਆ ਮੈਂ ਅੱਖੀ ਅਰਦਾਸਾਂ ਕਰਦਾ ਮੈਨੂੰ ਪਤਾ ਇਹਨੇ ਸਾਨੂੰ ਕਿਵੇਂ ਪਾਲਿਆ ਮਸਾਈ ਸੀ ਚੱਲਦਾ ਗੁਜ਼ਾਰਾ ਕਰਦਾ ਤੇ ਦੇਵੀ ਮੌਤ ਤੂੰ ਗਰੀਬੀ ਨਾ ਦਮੀ ਦੇਖਿਆ ਮੈਂ ਅੱਖੀ ਅਰਦਾਸਾਂ ਕਰਦਾ ਕੋਠਿਆਂ ਦੇ ਵਿੱਚ ਕੱਢ ਲਈ ਉਮਰ ਹੁਣ ਪਿੰਡੋਂ ਬਾਹਰ ਫਿਰਨੀ ਤੇ ਕੋਠੀ ਸੋਹਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ
ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ
ਹੱਥ ਫੜ ਕਹਿੰਦਾ ਰੱਖੀ ਤੂੰ ਖਿਆਲ ਪੁੱਤ ਮੇਰੀ ਪੱਗ ਦਾ ਨਸ਼ੇ ਪੱਤੇ ਵੱਲੋਂ ਪੁੱਤ ਦੂਰ ਹੀ ਰੱਖੀ ਤਿਲਕ ਦੇ ਪੈਰ ਦਾ ਪਤਾ ਨੀ ਲੱਗਦਾ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਬਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One-time payments, long-term peace of mind, just $216 for 2-year subscription and 3 4K IPTV box. Just $360 for 5-year subscription and 3 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ
ਮੇਰੀ ਸੇਵਿੰਗ $350
ਮੇਰੀ ਸੇਵਿੰਗ ਸਿਰਫ $100
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ ਮੈਨੇ ਸੇਵ ਕੀਏ ਹੈ $1,775
ਕਿਆ ਚਮਤਕਾਰ ਕੀਆ ਮੁਝੇ ਵੀ ਗੁਰ ਸਿਖਾਓ ਨਾ
ਕੋਈ ਬਾਤ ਸਾਦਾ ਸੀ ਹੈ ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ ਟਰਮ ਐਂਡ ਕੰਡੀਸ਼ਨ ਅਪਲਾਈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ 6472903773 6472903773
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਵਿਨ ਸਬਜ਼ੀ ਫਾਰਮ ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ ਮਿੱਟੀ ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ अपने घर विच कोई भी सब्जी या फुल दे पौधे उगाने लई कैलडन सब्जी